ಸಿಮರೋಂಗದ ಗೋರೆ ಅಮರ ದಾಸ ಹೃದನಿತ ಶ್ರೀ ಗುರು ರಾಮದಾಸ ಗುರುವರ ಜನ ಬಿಘ್ನನ ಕೆ ಹರ ಗೋಬಿಂದ ಶುಭ ಶ್ರೀ ಹರ ರಾಯ ನಮೋ ಕರ
ಜೋರಿ
ನಮೋ
ಕರ ಜೋರಿ
ಶ್ರೀ ಹರ ಕೃಷ್ಣ ಮನಾ
ಬಹೋರಿ
ತೇಗ ಬಹಾದರ ಪರಮ
ಕಿರ್ಪಾಲ
ವಾಹಿಗುರು
ಪರಮ ಕಿರ್ಪಾಲ
ಶ್ರೀ ಗುರು
ಗೋಬಿಂದ ಸಿಂಗ ಬೇಸಾಲ
ತರೋತರ ಪರ ಪುನ ಪುನ
ಸೀಸಿ ಪುನ ಪುನ ಸೀಸ
ಬಾರ
ಬಾರ ಜಗದೀಶಂಕರ
ಸತ್ಗುರು ತೇ ಪ್ರಸಾದ
ಸಚ ಹೋಏ
ವಾಹಿಗುರು ಜೇ ಕೀ ಫತೇ
ಹೈ
ಬಿಘ್ನ ಬಿನಾಶನ
ಸೋಏ
ಜಿಸ್ ಮಹಿ ಅಮರತ ಜ್ಞಾನ ಹೈ
ಮಾಣಕ ಭಗತ ವೈರಾಗ
ಗುರು ಗ್ರಂಥ ಸಾಹಿಬ ಉದದ ಬಂದೋ
ಕರೆ ಅನುರಾಗ
ಗುರು ಗ್ರಂಥ ಸಾಹಿಬ ಉದದ
ಬಂದೋ ಕರೆ ಅನುರಾಗ ಸತ್ನಾಮ ಶ್ರೀ ವಾಹಿಗುರು ಸಾಹಿಬ ಜಿಯೋ ದೋಹರಾ ಪಹರ ತೀಸರೇ ಪೀ ಸುಖಾ ಚಡ ಸುಖಾ ಸಿಂಘ ತಖಾಣ ಶ್ಯಾಮ ಸಿಂಘ ಕೋ ಪಾಲ ಕೋ ಕಂಬೋ ಮಾಡೀವಾನ
ವಾಹಿಗುರು ಜೀ ಕಾ ಖಾಲಸಾ ವಾಹಿಗುರು ಜೀ ಕೀ ಫತಿಹ ਜੁਗੋ ਜੁਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ 'ਚ ਨਤਮਸਤਕ ਹੋ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਨਿਤਾ ਪ੍ਰਤੀ ਗੁਰੂ ਚਰਣਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦੇ ਹੋ ਔਰ ਸਤਿਗੁਰਾਂ ਦੇ ਸਾਜੇ ਔਰ ਨਿਵਾਜੇ ਹੋਏ ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਜੋ ਦੁਨੀਆਂ ਦੇ ਸਰਬ ਮਤਾਂ ਤੋਂ ਸਰਬ ਪੰਥਾਂ ਤੋਂ ਸਰਬ ਧਰਮਾਂ ਤੋਂ ਸਰਬ ਪ੍ਰਕਾਰ ਦੇ ਜਿਤਨੇ ਵੀ ਮਜ਼ਹਬ ਨੇ ਉਹਨਾਂ ਤੋਂ ਨਿਰਾਲਾ ਪੰਥ ਹੈ ਔਰ ਐਸੇ ਪੰਥ ਦਾ ਪਵਿੱਤਰ ਇਤਿਹਾਸ ਸਾਨੂੰ ਪੜ੍ਹਨ ਦਾ ਸੁਣਨ ਦਾ ਅਤੇ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹਦੇ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਰੋਮ ਰੋਮ ਕਰਕੇ ਸ਼ੁਕਰ ਹੈ। ਅਹਿਮਦ ਸ਼ਾਹ ਅਬਦਾਲੀ ਦਾ ਹੱਲਾ ਹੋਇਆ ਕਿਉਂਕਿ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਚਲਾਣੇ ਕਰ ਗਿਆ। ਉਹਦੀ ਜਗ੍ਹਾ 'ਤੇ ਚਾਰ ਵਜ਼ੀਰਾਂ ਨੇ ਚਾਰ ਦਿਸ਼ਾਵਾਂ ਵੱਖੋ ਵੱਖਰੀਆਂ ਮੰਨ ਲਈਆਂ। ਮਨਸੂਰ ਅਲੀ ਨੇ ਲਖਨਊ ਦਾ ਇਲਾਕਾ ਮੰਨ ਲਿਆ, ਗਾਜੀ ਦੀਨ ਮਰੱਟਿਆਂ ਨੂੰ ਚੜ੍ਹਾ ਕੇ ਲੈ ਆਇਆ ਅਤੇ ਰੋਹੇਲਾ ਨਜੀਬ ਖਾਨ ਇਹਨੇ ਅਬਦਾਲੀ ਨੂੰ ਆਪਣੀ ਮਦਦ ਲਈ ਸੱਦ ਲਿਆ। ਮੀਰ ਮੰਨੂ ਜਿਹੜਾ ਸੀ ਇਹ ਗਾਜੀ ਦੀਨ ਵਾਲੇ ਪਾਸੇ ਪੱਖ ਰੱਖਦਾ ਸੀ। ਦੀਵਾਨ ਕੌੜਾ ਮੱਲ ਜੀ ਨੂੰ ਕਿਹਾ ਕਿ ਮੀਰ ਮੰਨੂ ਦਾ ਮੁਕਾਬਲਾ ਕਰੋ। ਦੀਵਾਨ ਜੀ ਨੂੰ ਗੁਰੂ ਪੰਥ 'ਤੇ ਭਰੋਸਾ ਸੀ, ਸਿੰਘਾਂ ਨੂੰ ਮਦਦ ਵਾਸਤੇ ਲਾਹੌਰ ਸੱਦਿਆ। ਸਿੰਘ ਇਕੱਤਰ ਹੋ ਕੇ ਲਾਹੌਰ ਸ਼ਾਲਮਾਰੀ ਜਿਹੜਾ ਬਾਗ ਹੈ ਉੱਥੇ ਆਣ ਕੇ ਉਤਰੇ ਨੇ। ਪਹਿਲਾਂ ਉੱਥੇ ਬੁੱਚੜਖਾਨੇ ਵਿੱਚ ਗਊਆਂ ਵੱਢਣ ਵਾਲੇ ਕਸਾਈਆਂ ਨੂੰ ਸੋਧਾ ਲਾ ਦਿੱਤਾ, ਸਿੰਘਾਂ ਨੇ ਉੱਥੇ ਮਾਰ ਬਕਾਰਾ ਹੋ ਗਿਆ। ਇੱਧਰ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਜੋ ਪੰਥ ਦੇ ਮਹਾਨ ਜਰਨੈਲ ਨੇ, ਯੋਧੇ ਨੇ, ਉਹ ਵੀ ਇੱਥੇ ਨਾਲ ਸਿੰਘਾਂ ਦੇ ਪੰਥ ਦੇ ਆਏ ਹੋਏ ਸੀ। ਦਰਿਆ ਦੇ ਪਾਰਲੇ ਪਾਸੇ ਅਬਦਾਲੀ ਦੀ ਫੌਜ ਆ ਚੁੱਕੀ ਸੀ, ਇੱਧਰਲੇ ਪਾਸੇ ਦੀਵਾਨ ਕੌੜਾ ਮੱਲ ਜੀ ਫੌਜਾਂ ਲੈ ਕੇ ਮੀਰ ਮੰਨੂ ਦੀਆਂ ਮੁਕਾਬਲੇ ਲਈ ਖੜ੍ਹੇ ਨੇ। ਕੁਝ ਸਿੰਘ ਵੀ ਮਦਦ ਵਾਸਤੇ ਹਨ। ਗਹਿ ਗੱਚ ਜੰਗ ਹੋਣਾ, ਪਰ ਉਸ ਤੋਂ ਪਹਿਲਾਂ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਕਿਤਨੀ ਬਹਾਦਰੀ ਅਤੇ ਦਲੇਰੀ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕਰ ਰਹੇ ਨੇ, ਉਹ ਕਥਾ ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਨੇ। ਕਿਉਂਕਿ ਜਿਸ ਵੇਲੇ ਭਾਈ ਸੁੱਖਾ ਸਿੰਘ ਜੀ ਲੜ ਕੇ ਸ਼ਹੀਦ ਹੋਏ ਨੇ, ਉਸ ਜੰਗ ਦੇ ਵਿੱਚ ਭਾਈ ਰਤਨ ਸਿੰਘ ਜੀ ਦੇ ਪਿਤਾ ਭਾਈ ਰਾਏ ਸਿੰਘ ਜੀ ਖੁਦ ਮੌਜੂਦ ਸੀ, ਚਸ਼ਮਦੀਦ ਗਵਾਹ ਨੇ, ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜੰਗ ਹੋਇਆ। ਇਸ ਕਰਕੇ ਕਥਾ ਜੋ ਭਾਈ ਰਤਨ ਸਿੰਘ ਹੋਣਾ ਨੇ ਲਿਖੀ ਹੈ, ਇਹ ਵਾਕਈ ਇਤਿਹਾਸ ਹੈ, ਇਹਦੇ ਵਿੱਚ ਕੋਈ ਕਲਪਨਾ ਨਹੀਂ ਹੈ। ਸੀਨੇ ਮਸੀਨੇ ਇੱਕ ਹੁੰਦੀ ਹੈ, ਜੱਗ ਬੀਤੀ ਹੈ, ਹੱਡ ਬੀਤੀ ਆਪਣੇ ਪੰਥ ਦੀ ਉਹਨਾਂ ਨੇ ਦੱਸੀ ਹੈ। ਜੱਗ ਬੀਤੀ ਕਿਸੇ ਨੇ ਦੱਸਣੀ ਹੋਵੇ ਅੱਗੇ ਫਰਕ ਪੈ ਜਾਂਦਾ, ਪਰ ਹੱਡ ਬੀਤੀ ਇਨ ਬਿਨ ਉਸੇ ਤਰ੍ਹਾਂ ਦੱਸ ਹੁੰਦੀ। ਉਹਨਾਂ ਦੇ ਪਿਤਾ ਜੀ ਨੇ, ਰਾਏ ਸਿੰਘ ਜੀ ਨੇ ਰਤਨ ਸਿੰਘ ਹੋਣਾ ਨੂੰ ਦੱਸੀ ਹੈ। ਰਤਨ ਸਿੰਘ ਹੋਣਾ ਨੇ ਪਰਉਪਕਾਰ ਕੀਤਾ, ਉਹਨਾਂ ਨੇ ਗ੍ਰੰਥ ਲਿਖ ਕੇ ਸਾਡੇ ਸਾਰਿਆਂ 'ਤੇ ਮਹਾਨ ਪਰਉਪਕਾਰ ਕੀਤਾ। ਲਿਖਦੇ ਨੇ ਕਰਮ ਸਿੰਘ ਹਿਸਟੋਰੀਅਨ ਵਰਗੇ, ਉਹ ਕਹਿੰਦੇ ਜੇ ਕਿਤੇ ਭਾਈ ਰਤਨ ਸਿੰਘ ਪੰਗੂ ਮੈਨੂੰ ਮਿਲ ਜਾਏ, ਜਿਨ੍ਹਾਂ ਹੱਥਾਂ ਨਾਲ ਉਹਨੇ ਏਡਾ ਵੱਡਾ ਮਹਾਨ ਗ੍ਰੰਥ ਲਿਖਿਆ, ਮੈਂ ਉਹਦੇ ਹੱਥਾਂ ਨੂੰ ਚੁੰਮ ਕੇ ਮੱਥਾ ਟੇਕਾਂ। ਸਾਡੀ ਜਿਹੜੀ ਬਿਰਤੀ ਹੈ ਉਹ ਹਮੇਸ਼ਾ ਜੋ ਨੈਗੇਟਿਵ ਹੁੰਦਾ ਉਸਨੂੰ ਗ੍ਰਹਿਣ ਕਰਦੀ ਹੈ, ਜੋ ਸਕਾਰਾਤਮਕ ਹੈ ਉਸਨੂੰ ਗ੍ਰਹਿਣ ਕਰਨ ਵਿੱਚ ਸਾਡੀ ਬੁੱਧੀ ਅਸਮਰੱਥ ਹੈ। ਦੇਵਨੇਤ ਪਰਮੇਸ਼ਰ ਨੇ ਪ੍ਰਕਿਰਤੀ ਇਹੋ ਜਿਹੀ ਬਣਾਈ ਹੈ, ਕਿਤੇ ਦੋ ਚਾਰ ਵਿਅਕਤੀ ਭਜਨ ਕਰਦੇ ਹੋਣ ਉੱਧਰ ਨਹੀਂ ਲੋਕ ਜਾਣਗੇ, ਜਿੱਥੇ ਦੋ ਜਣੇ ਲੜਦੇ ਹੋਣ ਉੱਧਰ ਭੱਜ ਕੇ ਜਾਣਗੇ, ਉੱਥੇ ਇਕੱਠੇ ਹੋ ਕੇ ਵੇਖਣ ਲੱਗ ਪੈਣਗੇ ਵੀ ਲੜ ਰਹੇ ਨੇ। ਦੋ ਜਣਿਆਂ ਨੂੰ ਭਜਨ ਕਰਦਿਆਂ ਵੇਖ ਕੇ ਨਹੀਂ ਆਖਣਗੇ ਵੀ ਆਓ ਆਪਾਂ ਵੀ ਇਹਨਾਂ ਕੋਲ ਬਹਿ ਕੇ ਭਜਨ ਕਰ ਲਈਏ, ਜੋ ਨੈਗੇਟਿਵ ਹੈ ਉਸ ਪਾਸੇ ਭੱਜਣਗੇ। ਇਸ ਕਰਕੇ ਭਾਈ ਜੋ ਸਾਕਾਰ ਹੈ ਗੁਰੂ ਪੰਥ ਦਾ ਇਤਿਹਾਸ ਹੈ, ਇਹ ਸਕਾਰਾਤਮਕ ਬਿਰਤੀ ਨਾਲ ਸੁਣਿਆ ਜਾਂਦਾ ਹੈ। ਆਓ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਿਆਂ ਦੀ ਕਥਾ ਹੈ, ਮਹਾਨ ਸ਼ਹੀਦ ਨੇ, ਇਹ ਸ਼ਹੀਦਾਂ ਦੀ ਗਾਥਾ ਹੈ, ਸ਼ਹੀਦਾਂ ਦੀ ਦਇਆ ਬਿਨਾਂ ਨਹੀਂ ਕਥਨ ਹੁੰਦੀ, ਉਹਨਾਂ ਦਾ ਤਰਸ ਹੋਵੇਗਾ ਤਾਂ ਕਥਨ ਕਰ ਸਕਾਂਗੇ। ਉਹਨਾਂ ਸਮੂਹ ਸ਼ਹੀਦਾਂ ਨੂੰ ਨਮਸਕਾਰ ਹੈ ਜਿਨ੍ਹਾਂ ਦੀ ਇਹ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੈਰ ਤੀਸਰੇ ਪੀ ਸੁੱਖਾ ਚੜ ਸੁੱਖਾ ਸਿੰਘ ਤਖਾਣ।
ਤੀਸਰੇ ਪੈਰ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ, ਜਿਵੇਂ ਦੁਪਹਿਰ ਤੋਂ ਬਾਅਦ ਤੀਸਰਾ ਪੈਰ ਜਿਹੜਾ ਹੁੰਦਾ ਸ਼ਾਮ ਦਾ ਵੇਲਾ, ਉਸ ਵੇਲੇ ਭਾਈ ਸੁੱਖਾ ਸਿੰਘ ਜੀ ਨੇ ਜਲ ਪਾਣੀ ਛਕਿਆ ਹੈ।
ਸ਼ਿਆਮ ਸਿੰਘ ਕੋ ਪਾਲ ਕੋ ਕੰਬੋ ਮਾੜੀ ਵਾਨ।
ਭਾਈ ਸੁੱਖਾ ਸਿੰਘ ਜੀ ਜੋ ਮਾੜੀ ਕੰਬੋਕੀ ਦੇ ਰਹਿਣ ਵਾਲੇ ਨੇ, ਉੱਥੋਂ ਦਾ ਇਹਨਾਂ ਦਾ ਜਨਮ ਹੈ। ਉੱਥੇ ਅੱਜ ਵੀ ਉਹਨਾਂ ਦਾ ਸਥਾਨ ਹੈ ਭਾਈ ਸੁੱਖਾ ਸਿੰਘ ਜੀ ਦਾ, ਮਾੜੀ ਕੰਬੋਕੀ ਪਿੰਡ 'ਚ ਉਹਨਾਂ ਦਾ ਖੂਹ ਵੀ ਹੈ ਜਿਹਦੇ 'ਚ ਉਹਨਾਂ ਨੇ ਛਾਲ ਮਾਰੀ ਸੀ। ਉਹ ਕਥਾ ਆਪ ਜੀ ਨੇ ਪਿੱਛੇ ਸੁਣੀ ਹੈ। ਇਹ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਜੋ ਬੁੱਢੇ ਦਲ ਦੇ ਜਥੇਦਾਰ ਸਨ, ਉਹਨਾਂ ਦੇ ਪਾਲਕ ਪੁੱਤਰ ਸਨ। ਪਾਲਕ ਸ਼ਬਦ ਇੱਥੇ ਵਰਤਿਆ। ਭਾਈ ਸੁੱਖਾ ਸਿੰਘ ਜੀ ਬਾਬਾ ਸ਼ਾਮ ਸਿੰਘ ਜੀ ਦੇ ਪਾਲਕ ਸਨ। ਉਹਨਾਂ ਨੇ ਇਹਨਾਂ ਨੂੰ ਆਪਣੇ ਪੁੱਤਰਾਂ ਵਾਂਗੂ ਪਾਲਿਆ ਸੀ। ਉਹ ਜੋ ਮਹਾਨ ਯੋਧੇ ਹਨ,
ਜੋ ਭਾਈ ਤਬ ਤਿਨ ਕਰੀ ਨਾ ਕਛੂ ਸਲਾਹ।
ਭਾਈ ਸੁੱਖਾ ਸਿੰਘ ਜੀ ਦੇ ਮਨ ਦੇ ਵਿੱਚ ਜਿਵੇਂ ਮੌਜ ਆਈ, ਲਾਹੌਰ ਦੇ ਵਿੱਚ ਡੇਰਾ ਕੀਤਾ ਹੋਇਆ ਸੀ ਫੌਜਾਂ ਨੇ, ਦਰਿਆ ਦੇ ਪਾਰਲੇ ਪਾਸੇ ਅਬਦਾਲੀ ਦੀਆਂ ਫੌਜਾਂ ਉਤਰੀਆਂ ਹੋਈਆਂ ਸੀ, ਤੋ ਭਾਈ ਸੁੱਖਾ ਸਿੰਘ ਜੀ ਨੇ ਬਾਕੀ ਦੇ ਨਾਲ ਦੇ ਸਿੰਘਾਂ ਨਾਲ ਕੋਈ ਸਲਾਹ ਨਹੀਂ ਕੀਤੀ।
ਲੰਘਿਓ ਰਾਵੀ ਗਾਹਣ ਪਾਏ।
ਰਾਵੀ ਦਰਿਆ ਦਾ ਪੱਤਣ ਸੀ, ਉਹਦੇ ਪੱਤਣ ਦੇ ਵਿੱਚੋਂ ਹੀ ਦੁਪਹਿਰ ਦਾ ਸਮਾਂ ਟਲਿਆ ਸੀ, ਤੀਜਾ ਪਹਿਰ ਸੀ ਦਿਨ ਦਾ। ਉਹ ਦਰਿਆ ਪਾਰ ਕਰਕੇ ਜਿੱਧਰ ਅਬਦਾਲੀ ਦੀਆਂ ਫੌਜਾਂ ਸੀ ਉਸ ਪਾਸੇ ਨੂੰ ਚਲੇ ਗਏ।
ਤਿਸ ਕੇ ਪਾਛੇ ਲੰਘੇ ਨਿਹੰਗ।
ਔਰ ਤਕਰੀਬਨ 60 ਕੁ ਨਿਹੰਗ ਸਿੰਘ ਉਹ ਭਾਈ ਸੁੱਖਾ ਸਿੰਘ ਜੀ ਦੇ ਨਾਲ ਨਾਲ ਪਿੱਛੇ, ਜਿਹੜੇ ਨਾਲ ਹੀ ਰਹਿੰਦੇ ਸੀ। ਭਾਈ ਸੁੱਖਾ ਸਿੰਘ ਜੀ ਨਾਲ ਪ੍ਰੇਮ ਸੀ। ਜਦੋਂ ਸੁੱਖਾ ਸਿੰਘ ਜੀ ਨੇ ਦਰਿਆ ਪਾਰ ਕੀਤਾ, ਤਕਰੀਬਨ 50-60 ਨਿਹੰਗ ਸਿੰਘ ਉਹ ਵੀ ਨਾਲ ਦਰਿਆ ਪਾਰ ਕਰ ਗਏ।
ਨੈ ਕੀਨੀ ਕਿਨ ਗਿਣਤੀ ਸੰਗ।
ਗਿਣਤੀ ਨਹੀਂ, ਅੰਦਾਜ਼ਾ ਹੈ ਕਿ 50-60 ਨਿਹੰਗ ਸਿੰਘ ਸਨ ਜਿਹੜੇ ਨਾਲ ਗਏ।
ਨਿਕਟ ਸੁਗਿਲ ਜਨ ਡੇਰੇ ਗਏ।
ਉਧਰ ਪਾਰਲੇ ਪਾਸੇ ਗਿਲਜਿਆਂ ਦਾ, ਅਬਦਾਲੀ ਦੀ ਫੌਜ ਨੂੰ ਗਿਲਜੇ ਲਿਖਿਆ। ਉਹਨਾਂ ਗਿਲਜੇ ਵੀ ਕਹਿ ਦਿੰਦੇ ਆ, ਉਹਨਾਂ ਨੂੰ ਦੁਰਾਨੀ ਵੀ ਕਹਿ ਦਿੰਦੇ ਨੇ, ਪਠਾਣ ਵੀ ਕਹਿ ਦਿੰਦੇ ਨੇ, ਅਫਗਾਨੀ ਵੀ ਕਹਿ ਦਿੰਦੇ ਨੇ, ਕਿਉਂਕਿ ਆਏ ਉਧਰੋਂ ਸਨ। ਤੋ ਉਹਨਾਂ ਦੁਰਾਨੀਆਂ ਦੇ ਡੇਰੇ ਵਾਲੇ ਪਾਸੇ ਜਿੱਧਰ ਉਹ ਉਤਰੇ ਹੋਏ ਸੀ ਅਬਦਾਲੀ ਦੇ ਸਮੇਤ, ਉਸ ਪਾਸੇ ਭਾਈ ਸੁੱਖਾ ਸਿੰਘ ਜੀ ਬੇਪਰਵਾਹੀ 'ਚ ਚਲੇ ਗਏ।
ਝਾੜ ਚਪਾੜਨ ਉਤਰਤ ਪਏ।
ਬਾਹਰਲੇ ਪਾਸੇ ਝਾੜ ਝਪਟ ਸੀ ਨੇੜੇ ਤੇੜੇ।
ਰਾਵੀ ਜਲ ਸੋ ਸੁਚੇਤੋ ਕੀਓ।
ਜਿਵੇਂ ਸਰੀਰ ਦੀ ਕਿਰਿਆ ਸੋਧਣ ਜਾਣਾ ਸੀ, ਖੇਡੇ ਮਹੱਲੇ ਖਾਲਸੇ ਦੇ ਬੋਲੇ 'ਚ ਕਹਿ ਦਿੰਦੇ ਆ, ਉਹ ਸਰੀਰ ਦੀ ਕਿਰਿਆ ਸੋਧਣ ਲਈ ਕਹਿੰਦੇ ਚਲੋ ਦਰਿਆ ਦੇ ਪਾਰ ਚਲੇ ਚੱਲੀਏ। ਉਹ ਪਾਰਲੇ ਪਾਸੇ ਗਏ ਅਤੇ ਜਾ ਕੇ ਸਰੀਰ ਦੀ ਕਿਰਿਆ ਸੋਧੀ, ਰਾਵੀ ਦਰਿਆ ਦਾ ਜਲ ਜਿਹੜਾ ਉਹ ਵਰਤਿਆ।
ਉਤ ਗਿਲ ਜਨ ਕੋ ਰੋਲੋ ਥੀਓ।
ਉਧਰ ਪਾਰਲੇ ਪਾਸੇ ਗਿਲਜੇ ਸੀ, ਉਹਨਾਂ ਨੇ ਵੇਖਿਆ ਵੀ ਇਹ ਤਾਂ ਉਧਰੋਂ ਦਰਿਆ ਪਾਰ ਕਰਕੇ ਫੌਜਾਂ ਆ ਰਹੀਆਂ ਨੇ ਇੱਧਰ। ਉਹਨਾਂ ਸੋਚਿਆ ਵੀ ਸ਼ਾਇਦ ਇਹ ਹੁਣ ਸਾਡੇ ਤੇ ਹਮਲਾ ਕਰਨ ਆਉਣਗੇ।
ਉਨ ਜਾਨਿਓ ਦਲ ਆਵੇ ਚਲਾ।
ਉਹਨਾਂ ਨੂੰ ਇਹ ਭੁਲੇਖਾ ਪੈ ਗਿਆ ਵੀ ਫੌਜਾਂ ਦਾ ਦਲ ਹੈ ਜਿਹੜਾ ਸਾਡੇ ਤੇ ਹਮਲਾ ਕਰਨ ਲਈ ਆ ਰਿਹਾ। ਭਾਈ ਸੁੱਖਾ ਸਿੰਘ ਤਾਂ ਸੁਭਾਵਕ ਹੀ ਗਏ ਸੀ, 40-50 ਸਿੰਘਾਂ ਨੂੰ ਜਿਵੇਂ ਰਮਣੇ ਚਲੇ ਜਾਂਦੇ ਆ ਘੁੰਮਦਿਆਂ ਫਿਰਦਿਆਂ, ਦਰਿਆ ਦੇ ਕੰਢੇ ਕੰਢੇ ਪਾਰਲੇ ਪਾਸੇ ਚਲੇ ਗਏ।
ਉਹ ਦੇਖਣ ਲੱਗਿਓ ਹੋਏ ਖਲਾ।
ਉਧਰੋਂ ਅਬਦਾਲੀ ਵੇਖਣ ਲੱਗ ਪਿਆ ਦੂਰਬੀਨ ਲਾ ਕੇ।
ਅਹਿਮਦ ਸ਼ਾਹ ਦਿਲ ਖਤਰੋ ਪਇਓ।
ਅਹਿਮਦ ਸ਼ਾਹ ਅਬਦਾਲੀ ਦੇ ਦਿਲ ਨੂੰ ਖਤਰਾ ਪੈ ਗਿਆ, ਉਹਦੇ ਮਨ ਦੇ ਵਿੱਚ ਖਤਰਾ ਆ ਗਿਆ।
ਕਿਛ ਦਿਲ ਮੈਂ ਤਿਸ ਧੀਰ ਨ ਤਰਿਓ।
ਉਹਨੇ ਆਪਣੇ ਦਿਲ 'ਚ ਧੀਰਜ ਨਹੀਂ ਧਰਿਆ। ਉਹਨੇ ਵੇਖਿਆ ਵੀ ਇਹ ਤਾਂ ਸਿੰਘਾਂ ਦਾ ਦਲ ਹੈ, ਇਹ ਤਾਂ ਬੜੇ ਸੂਰਮੇ ਨੇ, ਆਉਣਗੇ ਇੱਧਰ ਮੇਰੇ 'ਤੇ ਹਮਲਾ ਕਰਨਗੇ, ਮੇਰੀਆਂ ਫੌਜਾਂ 'ਤੇ ਹਮਲਾ ਕਰਨਗੇ। ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਤਾਂ ਸੁਭਾਵਕ ਆਏ ਨੇ ਇਸ ਪਾਸੇ। ਅਬਦਾਲੀ ਦੇ ਮਨ 'ਚ ਡਰ ਪੈ ਗਿਆ, ਸਹਿਮ ਪੈ ਗਿਆ।
ਤੁਰਤ ਘੋੜੇ ਪੈ ਪਇਓ ਸਵਾਰ।
ਅਬਦਾਲੀ ਉਸੇ ਵੇਲੇ ਤੁਰਤ ਫੁਰਤ ਘੋੜੇ 'ਤੇ ਸਵਾਰ ਹੋ ਗਿਆ।
ਆਗੇ ਕੀਨੇ ਦਸਤੇ ਚਾਰ।
ਇਹਨੇ ਚਾਰ ਦਸਤੇ ਹਰਿਆਵਲ ਅੱਗੇ ਬਣਾਏ ਹੋਏ ਸੀ, ਜਿਨ੍ਹਾਂ ਦੀ ਤਕਰੀਬਨ 25,000 ਦੀ ਗਿਣਤੀ ਸੀ। ਉਹ ਚਾਰ ਹਰਿਆਵਲ ਦਸਤੇ ਨੇ ਅੱਗੇ ਕੀਤੇ ਹਨ।
ਕਯੋ ਉਨ ਹਮ ਪੈ ਹਿੰਦ ਆਈ।
ਉਹਨਾਂ ਨੂੰ ਕਹਿਣ ਲੱਗਾ, ਕਹਿਣ ਅਬਦਾਲੀ ਆਪਣੀਆਂ ਫੌਜਾਂ ਨੂੰ ਵੰਗਾਰ ਕੇ ਕਹਿੰਦਾ, ਉਹ ਗਾਜੀਓ ਸੁਣੋ, ਸਾਡੇ 'ਤੇ ਹਿੰਦ ਆਣ ਪਈ ਹੈ, ਕਿਉਂਕਿ ਹਿੰਦ ਦਾ ਇਲਾਕਾ ਹਿੰਦੁਸਤਾਨ ਹਿੰਦੂ ਧਰਮ ਨਹੀਂ ਹੈ, ਇਹ ਹਿੰਦ ਦਾ ਇਲਾਕਾ ਹੋਣ ਕਰਕੇ ਇਹਨੂੰ ਹਿੰਦ ਕਹਿੰਦੇ ਆ। ਕਹਿਣ ਲੱਗਾ ਵੀ ਉਹ ਹਿੰਦ ਦੇ ਲੋਕ ਜਿਹੜੇ ਨੇ ਸਾਡੇ ਤੇ ਆਣ ਪਏ ਹਨ।
ਕਬ ਪਹੁੰਚੇ ਨੱਠ ਕਾਬਲ ਜਾਈ,
ਕਹਿੰਦਾ ਆਪਾਂ ਹੁਣ ਭੱਜ ਕੇ ਕਾਬਲ ਨਹੀਂ ਜਾ ਸਕਦੇ, ਇੱਥੋਂ ਕਦੋਂ ਪਹੁੰਚੇ।
ਫੜ ਸ਼ਮਸ਼ੀਰੇ ਸਨਮੁਖ ਹੋਇਓ,
ਇਸ ਕਰਕੇ ਤਲਵਾਰਾਂ ਫੜ ਕੇ ਕਹਿੰਦਾ ਜੇ ਤੁਸੀਂ ਕਹੋ ਨਾ ਵੀ ਪਿੱਛੇ ਕਾਬਲ ਮੁੜ ਜਾਓਗੇ, ਕਹਿੰਦਾ ਕਾਬਲ ਨਹੀਂ ਮੁੜਿਆ ਜਾਣਾ, ਗਾਜੀਓ ਤਲਵਾਰਾਂ ਫੜੋ ਤੇ ਇਹਨਾਂ ਦਾ ਸਾਹਮਣਾ ਕਰੋ, ਸਨਮੁਖ ਹੋ ਕੇ ਲੜੋ।
ਜਾ ਸਿੰਘਨ ਸੋ ਮੋਰੇ ਟੋਇਓ,
ਅਬਦਾਲੀ ਨੇ ਆਪਣੇ ਦਸਤੇ ਅੱਗੇ ਭੇਜੇ ਲੜਨ ਵਾਲੇ ਸਿੰਘਾਂ ਦੇ ਮੂਹਰੇ। ਭਾਈ ਸੁੱਖਾ ਸਿੰਘ ਜੀ ਤਾਂ ਸੁਭਾਵਕ ਗਏ ਸੀ ਪਰ ਸ਼ਸਤਰਧਾਰੀ ਸਨ, ਸਾਰੇ ਤਿਆਰ ਬਰ ਤਿਆਰ ਸਨ। ਅਬਦਾਲੀ ਦੇ ਇੱਕ ਜਥੇ ਨੇ ਸਿੰਘਾਂ ਤੇ ਹਮਲਾ ਬੋਲ ਦਿੱਤਾ,
ਦੋਹਰਾ ਸਿੰਘ ਸੁਥੋੜੇ ਤੇ ਲੰਘੇ ਰਹੇ ਥੋੜੇ ਡੇਰੇ ਮਾਏ।
ਕਹਿੰਦੇ ਸਿੰਘ ਕੇਵਲ 50-60 ਹੀ ਸੀ ਜਿਹੜੇ ਭਾਈ ਸੁੱਖਾ ਸਿੰਘ ਨਾਲ ਅੱਗੇ ਗਏ ਸੀ, ਬਾਕੀ ਸਿੰਘ ਪਿੱਛੇ ਪੜਾ ਤੇ ਜਿੱਥੇ ਸ਼ਾਲਮਾਰ ਬਾਗ ਹੈ ਉੱਥੇ ਹੀ ਉਤਰੇ ਹੋਏ ਸਨ।
ਕਿਛ ਨੱਠੇ ਕਿਛ ਗੈਲ ਗਏ ਚੰਗੇ ਜੋ ਗਿਣਾਏ,
ਜਿਹੜੇ ਚੰਗੇ ਚੰਗੇ ਯੋਧੇ ਸਨ ਗਿਣੇ ਜਾਂਦੇ ਪੰਥ ਚ ਉਹ ਭਾਈ ਸੁੱਖਾ ਸਿੰਘ ਜੀ ਦੇ ਨਾਲ ਹਨ।
ਚੋ ਭਾਈ ਸੁੱਖਾ ਸਿੰਘ ਫੌਜ ਆਵਤ ਜਾਨੀ,
ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਿਆਂ ਨੇ ਵੇਖਿਆ ਕਿ ਇਹ ਤਾਂ ਅਬਦਾਲੀ ਦੀ ਫੌਜ ਆ ਗਈ ਆ ਨੇੜੇ, ਇਹ ਤਾਂ ਹੁਣ ਸਾਡੇ ਤੇ ਆ ਕੇ ਟੁੱਟ ਕੇ ਪੈਣਗੇ।
ਸੰਗ ਆਪਣੇ ਥੋੜੀ ਮਾਨੀ,
ਉਧਰ ਵੇਖਿਆ ਵੀ ਅਬਦਾਲੀ ਕੋਲ ਅਣਗਿਣਤ ਫੌਜਾਂ ਨੇ, ਮੇਰੇ ਨਾਲ ਥੋੜੇ ਗਿਣਤੀ ਦੇ ਸਿੰਘ ਹਨ।
ਤਬ ਉਨ ਮਨ ਮੈਂ ਕੀਓ ਵਿਚਾਰ,
ਮਨ ਹੀ ਮਨ ਵਿਚਾਰ ਕੀਤੀ ਭਾਈ ਸੁੱਖਾ ਸਿੰਘ ਜੀ ਨੇ,
ਸਭੀ ਪਾਂਤੇ ਅਬ ਭਈ ਲਾਚਾਰ,
ਕਹਿੰਦੇ ਵੀ ਹੁਣ ਲਾਚਾਰਗੀ ਆ ਵੀ ਪਿੱਛੇ ਵੀ ਮੁੜ ਨਹੀਂ ਹੋਣਾ।
ਜੋ ਮੈਂ ਇਨਸੋ ਕਰੋ ਲੜਾਈ,
ਤੇ ਹੁਣ ਇਹਨਾਂ ਦੇ ਨਾਲ ਜੇ ਮੈਂ ਲੜਾਈ ਕਰਾਂ
ਤੋ ਇਨਸੋ ਨੈ ਵਾਰੇ ਆਈ,
ਮੈਂ ਇਹਨਾਂ ਦੇ ਇਹ ਮੇਰੇ ਵਾਰੇ ਨਹੀਂ ਆਉਣੇ, ਯਾਨੀ ਕਿ ਇਹਨਾਂ ਦੀ ਗਿਣਤੀ ਵੱਧ ਹੈ ਅਸੀਂ ਘੱਟ ਹਾਂ।
ਇਹ ਆਟਾ ਹਮ ਹਿੱਸਾ ਲਾਉਣ,
ਇਹ ਆਟੇ ਵਾਂਗੂ ਨੇ ਤੇ ਅਸੀਂ ਆਟੇ ਵਿੱਚ ਲੂਣ ਬਰੋਬਰ ਹਾਂ।
ਲੜ ਕੇ ਮਰਨ ਭਲੋ ਕੈ ਕੌਣ,
ਕਹਿੰਦੇ ਲੜ ਕੇ ਮਰਨਾ ਹੀ ਹੁਣ ਭਲਾ ਹੈ, ਹੁਣ ਇਹ ਕੌਣ ਕਹੇ।
ਜੇ ਅਬ ਹਮ ਜਾਵੇਂਗੇ ਪਾਜ,
ਜੇ ਹੁਣ ਮੈਂ ਇੱਥੋਂ ਭੱਜ ਗਿਆ, ਦਰਿਆ ਟੱਪ ਕੇ ਪਾਰਲੇ ਪਾਸੇ ਲਾਹੌਰ ਨੂੰ ਚਲਾ ਗਿਆ ਸਿੰਘਾਂ ਕੋਲ,
ਤੋ ਸਿੰਘਨ ਮੈਂ ਆਵੇ ਲਾਜ,
ਸਿੰਘਾਂ ਵਿੱਚ ਮੈਨੂੰ ਲਾਜ ਆਵੇਗੀ, ਕੀ ਮੂੰਹ ਲੈ ਕੇ ਵਿਖਾਵਾਂਗਾ ਸਿੰਘਾਂ 'ਚ ਵੀ ਅਬਦਾਲੀ ਤੋਂ ਡਰ ਕੇ ਭੱਜ ਕੇ ਆ ਗਿਆ। ਛੋਟੇ ਘੱਲੂ ਘਾਰੇ ਦੇ ਵਿੱਚ ਜਾਂ ਹੋਰ ਜਿਹੜੇ ਜੰਗ ਹੋਏ ਨੇ ਉਹਨਾਂ ਵਿੱਚ ਤਾਂ ਮੈਂ ਲੱਭਦਾ ਫਿਰਦਾ ਸੀ ਵੀ ਕਿਤੇ ਅਬਦਾਲੀ ਮਿਲੇ ਮੈਨੂੰ, ਹੁਣ ਉਹ ਚੜ੍ਹ ਕੇ ਆਉਣ ਲੱਗਾ ਮੇਰੇ ਤੇ, ਜੇ ਮੈਂ ਭੱਜ ਕੇ ਵਾਪਸ ਜਾਂਦਾ ਤੇ ਸਿੰਘਾਂ ਵਿੱਚ ਕੀ ਮੂੰਹ ਲੈ ਕੇ ਜਾਵਾਂਗਾ। ਇਹ ਸੀ ਭਾਈ ਸੁੱਖਾ ਸਿੰਘ ਦੀ ਬਹਾਦਰੀ ਤੇ ਦਲੇਰੀ ਕਿ ਆਪਣੇ ਭਰਾਵਾਂ 'ਚ ਕੀ ਜਾ ਕੇ ਮੂੰਹ ਵਿਖਾਵਾਂਗਾ ਕਿ ਮੈਂ ਅਬਦਾਲੀ ਤੋਂ ਡਰ ਕੇ ਨੱਠ ਕੇ ਆ ਗਿਆ। ਹਾਂਜੀ,
ਬਾਤ ਬੁਰੀ ਤਿੰਨ ਦੋ ਵਿਚਾਰੀ,
ਉਹਨੇ ਦੋਵੇਂ ਗੱਲਾਂ ਵਿਚਾਰੀਆਂ ਭਾਈ ਸੁੱਖਾ ਸਿੰਘ ਜੀ ਨੇ,
ਮੈਂ ਲੜ ਮਰੋਂ ਸੋ ਪਲੀ ਵਿਚਾਰੀ।
ਅਖੀਰ 'ਚ ਨਿਰਣੇ ਤੇ ਪਹੁੰਚਿਆ ਇਹ ਮਰਦ ਦਲੇਰ, ਕਹਿੰਦਾ ਭੱਜ ਕੇ ਜਾਣ ਕਿਉਂਕਿ ਮਰ ਤਾਂ ਜਾਣਾ ਹੀ ਹੈ, ਜੇ ਇੱਥੋਂ ਭੱਜ ਕੇ ਜਾਵਾਂਗਾ ਕਿਹੜਾ ਮੌਤ ਨਹੀਂ ਆਉਣੀ, ਇੱਥੇ ਲੜ ਕੇ ਜੰਗ ਦੇ ਮੈਦਾਨ 'ਚ ਮਰਾਂਗਾ ਸ਼ਹੀਦੀ ਪਾਵਾਂਗਾ ਤਾਂ ਜੁਗਾਂ ਜੁਗਾਂ ਤਾਈਂ ਜਦੋਂ ਢਾਡੀ ਸਿੰਘ ਗੁਰੂ ਦਰਬਾਰਾਂ ਦੇ ਵਿੱਚ ਵਾਰਾਂ ਗਾਉਣਗੇ ਉਦੋਂ ਸੂਰਮਿਆਂ ਦਾ ਨਾਂ ਗਿਣਿਆ ਕਰਨਗੇ ਤੇ ਸਾਡਾ ਨਾਂ ਵੀ ਗਿਣਿਆ ਜਾਇਆ ਕਰੇਗਾ। ਸੂਰਮਿਆਂ 'ਚ ਗਿਣਤੀ ਹੋਵੇਗੀ, ਸੂਰਿਆਂ ਦੀਆਂ ਵਾਰਾਂ ਗਾਈਆਂ ਜਾਣਗੀਆਂ। ਫੈਸਲਾ ਇਹ ਕੀਤਾ ਭਾਈ ਸੁੱਖਾ ਸਿੰਘ ਹੋਣਾ ਨੇ ਕਿ ਇੱਥੇ ਹੁਣ ਲੜ ਕੇ ਮਰਨਾ ਹੀ ਭਲਾ ਹੈ।
ਦੋਹਰਾ ਪਾਛੀ ਪਾਉ ਨ ਪਾਇਓ ਟਿਗ ਸਿੰਘਨ ਸੋ ਕੈ ਦੀਨ,
ਨਾਲ ਦੇ ਸਾਥੀ ਸਿੰਘਾਂ ਨੂੰ ਆਖਿਆ ਖਾਲਸਾ ਜੀ ਹੁਣ ਆਪਣਾ ਪੈਰ ਪਿੱਛੇ ਨਹੀਂ ਲੈ ਕੇ ਜਾਣਾ, ਚਲੋ ਜੇ ਆ ਗਏ ਨੇ ਅਬਦਾਲੀ ਦੇ ਸੂਰਮੇ ਲੜਨ ਲਈ ਪਠਾਨ ਗਿਲ ਜੇ ਤੇ ਹੁਣ ਆਪਾਂ ਆਪਣਾ ਪੈਰ ਪਿੱਛੇ ਨਹੀਂ ਲੈ ਕੇ ਜਾਣਾ।
ਇਹਾਂ ਸ਼ਹੀਦ ਹਮ ਹੋਏਗੇ ਲੜ ਕਰ ਮਜ਼ਬੇ ਦੀਨ,
ਇਸ ਜਗ੍ਹਾ ਤੇ ਲੜ ਕੇ ਅਸੀਂ ਸ਼ਹੀਦੀ ਪਾਵਾਂਗੇ ਕਿਉਂਕਿ ਇਸ ਜੰਗ ਦੇ ਵਿੱਚ ਲੜ ਕੇ ਮਰਨਾ ਧਰਮ ਯੁੱਧ ਹੋਵੇਗਾ, ਇਹ ਧਰਮ ਯੁੱਧ ਵਿੱਚ ਲੜ ਕੇ ਮਰਨਾ ਹੋਵੇਗਾ।
ਜੋ ਭਈ कयो सुखा सिंह साथ निवारे।
नाल दे साथियां नू कहा भाई सुखा सिंह जी ने,
जिन जिंद रमणी मुड़ जाओ पार।
कहंदे जिन्हां नू अपनी जिंद प्यारी है, जिन्हां ने अपनी जान रखनी है, वो हुणे दरिया टप के पार चले जाओ। मेरे नाल हो रहो जिन्हां ने लड़ के शहीदी पाउणी है, क्योंकि ये सुनिश्चित है कि हुण इत्थे शहीदी पाउणी है। ओ रहो जिन्हां ने इत्थे लड़ के शहीदी पाउणी है, जिन्हां नू जिंद प्यारी है वो चले जाण।
सिंगन कियो हम किम नठ जाई।
सिंह कहिंदे असी किवें नठ जाईए सुखा सिंह जी, तुसीं सानू। ये सारे वो सिंह सी जिहड़े सुखा सिंह नाल स्नेह करदे सी। कहंदे जी असी किवें चले जाइए नठ जाइए।
साथ तो साडे सुनहरो खाई।
तुहाडे नाल इक बाटे च छकदे आ प्रशादा, ते हुण इस जंग दे समें च तुहानू छड के चले जाइए किवें हो सकदा। सुनहरीए भरा हाँ आपां, कुछ सिंह उह वी सी जिहड़े सुखा सिंह नाल इक्को बाटे च अमृत छकण वाले सी, जिहड़े इक्को बाटे च अमृत छकण, उहनां नू सुनहरीए भरा कहिंदे आ। कहिंदे असी तुहाडे सुनहरीए आ, फिर तुहाडे नाल बह के इक बाटे च छकदे आ, ते हुण जंग दे मैदान दे विच जे तुहाडे ते औखा समां आया है, ते असी जंग दे मैदान चों छड के नठ जाइए, ये किवें हो सकदा है।
असी शहीदी साथ कमावे।
असी भी तुहाडे नाल शहादत दा जाम पीणा, ये शहीदी दा बाटा तुहानू कल्यां नू थोड़ी पीण देंगे, ये शहीदी का बाटा असी भी तुहाडे नाल रल के छकांगे। हाँ जी,
शहीदन में डेरा पावे।
जिथे साहब दे घर दे विच शहीदां दा डेरा है, जिथे शहीदां दा स्थान है, उस शहीदां दे डेरे विच सानू भी थां तां ही मिलेगी ना, जे जंग दे मैदान च शहादत पावांगे।
जस गोरियो तो फुफड़ हमारा।
भाई रतन सिंह जी कहिंदे मेरा एक फुफड़ सी, उहदे विच भाई रतन सिंह जी दा फुफड़, उहदा नां सी जस गौरीओ। कहिंदे उह भी बकायदा उत्थे सी, भाई सुखा सिंह दे नाल सी।
नै मुड़ियो वै बाल बिचारा।
उह हाले नौजवान सी, सुखा सिंह ने आख्या तू तां चला जा, हाले तू भजंगी है। कहिंदा नहीं, मैं भी इत्थे ही जंग दे मैदान च लड़ के शहीदी पाउणी है।
पिता हमारा उन दियो मोड़ाया।
कहिंदे मेरा पिता, भाई रतन सिंह दे जिहड़े पिता सन, भाई राय सिंह जी, मताब सिंह मीरां कोटीए दे पुत्तर सी, उह हाले बिलकुल ही 13-14 सालां दी उम्र दे होणगे, उदों बाल रूप विच सी। सुखा सिंह ने आख्या बेटा तूं तां ना रहे, क्योंकि उह सुखा सिंह नाल ही ज़्यादा रहिंदे सी, क्योंकि सुखा सिंह ते मताब सिंह उहनां दा भरावां वाला प्रेम सी। मताब सिंह शहीदी पा गए ने, इस करके राय सिंह नूं सुखा सिंह जी अपने नाल रखदे सी वी इह मेरे मित्र मताब सिंह दा पुत्तर है। नाले बाबा शाम सिंह उहनां दे कोल रह के सेवा करदे सी भाई राय सिंह जी। बाबे शाम सिंह उहनां दी जिहड़ी लड़की सी, उह राय सिंह उहनां नूं विआही, जिहड़ी भाई रतन सिंह भंगू की माता सी, तो इदां परिवारक संबंध भी बने ने बाद विच। भाई रतन सिंह जी कहिंदे भी मेरे पिता राय सिंह जी उत्थे मौजूद सी उस वेले, ते सुखा सिंह ने आख्या भजंगिया तू चला जा। उन्होंने जबरदस्ती, कहिंदे मेरे पिता आउंदे नहीं सी, पर उन्होंने जबरदस्ती वापस मोड़ दिता।
आई शाम सिंह पास खलोया।
कहिंदे राय सिंह उत्थों वापस आ के मेरे पिता जी ਉਹ ਬਾਬਾ ਸ਼ਾਮ ਸਿੰਘ ਜੀ ਦੇ ਕੋਲ ਆ ਕੇ ਜਿੱਥੇ ਉਹਨਾਂ ਦਾ ਡੇਰਾ ਸੀ ਖਲੋ ਗਏ।
ਇਤਨੇ ਮੈਂ ਫੌਜ ਪਹੁੰਚੀ ਆਏ।
ਸੁਖਾ ਸਿੰਘ ਜੀ ਉਹਨਾਂ ਨੇ ਉੱਥੇ ਹੀ ਮੋਰਚਾ ਲਾ ਲਿਆ ਬਾਕੀ ਸਿੰਘਾਂ ਸਮੇਤ। ਇਹਨੇ ਨੂੰ ਅਬਦਾਲੀ ਦੀਆਂ ਫੌਜਾਂ ਆ ਗਈਆਂ।
ਮੁੜ ਸਿੰਘਨ ਦੇ ਘੋੜੇ ਰਲਾਏ।
ਇਧਰੋਂ ਸਿੰਘਾਂ ਨੇ ਵੀ ਘੋੜੇ ਅੱਗੇ ਹੋ ਕੇ ਉਹਨਾਂ ਨਾਲ ਰਲਾ ਦਿੱਤੇ।
ਬੰਦੂਕ ਤੀਰ ਤਲਵਾਰ ਚਲਾਈ।
ਪਹਿਲਾਂ ਬੰਦੂਕਾਂ ਤੀਰਾਂ ਦੀ ਲੜਾਈ ਚੱਲੀ, ਮੁੜ ਕੇ ਤਲਵਾਰਾਂ ਚੱਲੀਆਂ।
ਆਵਤ ਗਿਲਜੇ ਦਈ ਹਟਾਈ।
ਜਿਹੜੇ ਗਿਲਜੇ ਆਏ ਮੂੰਹ ਤਾਣੇ ਹੋ ਕੇ, ਸਿੰਘਾਂ ਨੇ ਇਹੋ ਜਿਹਾ ਹੱਲਾ ਕੀਤਾ, ਇੱਕ ਵਾਰੀ ਗਿਲਜਿਆਂ ਦੇ ਮੂੰਹ ਮੋੜ ਕੇ ਰੱਖ ਦਿੱਤੇ। ਕੇਵਲ 50-60 ਸਿੰਘਾਂ ਨੇ ਹੀ, ਹਜ਼ਾਰਾਂ ਗਿਲਜਿਆਂ ਦੇ ਮੂੰਹ ਮੋੜ ਦਿੱਤੇ।
ਖੜ ਕਰ ਲੜੀ ਨਾ ਆਈ ਚੱਲ,
ਹੁਣ ਉਹ ਪਿੱਛੇ ਖਲੋ ਕੇ ਹੀ ਲੜਨ ਲੱਗੇ, ਅੱਗੇ ਨਹੀਂ ਆਏ ਚੱਲ ਕੇ।
ਚੂਕ ਗਏ ਸਿੰਘ ਯਾਂ ਤੇ ਗੱਲ,
ਇਸ ਕਰਕੇ ਸਿੰਘਾਂ ਦਾ ਵੀ ਜ਼ੋਰ ਪੈ ਗਿਆ।
ਦੋਹਰਾ ਇੱਕ ਦਸਤੋ ਦਿਓ ਮੋੜ ਤਿੰਨ ਮਗਰੋਂ ਆਇਓ ਚੋਣ।
ਅਬਦਾਲੀ ਦਾ ਇੱਕ ਜਥਾ ਜਿਹੜਾ 25,000 ਦਾ ਸੀ, ਉਹ ਤਾਂ ਕੇਵਲ 40-50-60 ਸਿੰਘਾਂ ਨੇ ਜਿਨ੍ਹਾਂ ਪੈਰਾਂ 'ਤੇ ਆਇਆ ਉਹਨਾਂ ਪੈਰਾਂ 'ਤੇ ਵਾਪਸ ਪਿੱਛੇ ਮੋੜ ਦਿੱਤਾ। ਅਬਦਾਲੀ ਹੈਰਾਨ ਵੀ ਇਹ ਤਾਂ ਥੋੜ੍ਹੇ ਜਿਹੇ ਨੇ, ਉਹਨੇ ਫਿਰ ਤਾਂ ਚੋਣਾਂ ਹੀ ਭੇਜ ਦਿੱਤਾ ਨਾ ਪਿੱਛੋਂ, ਜਿਵੇਂ ਕਹਿੰਦੇ ਚੋਣਾਂ ਹੀ ਭੇਜ ਦਿੱਤਾ। ਫਿਰ ਤਾਂ ਸਾਰੀਆਂ ਫੌਜਾਂ ਹੀ ਭੇਜ ਦਿੱਤੀਆਂ ਮਗਰ।
ਐਸ ਪਈ ਸੋ ਸਿੰਘ ਤੈਂ ਜਿਵ ਆਟੇ ਮੈਂ ਲੋਣ।
ਹੁਣ ਉਹ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਵਿੱਚ ਇਹ 50-60 ਸਿੰਘ ਨੇ। ਇੱਦਾਂ ਹੋਇਆ ਕਹਿੰਦੇ ਜਿਵੇਂ ਮਾਨੋ ਆਟੇ ਵਿੱਚ ਲੂਣ। ਹੁਣ ਜਿਹੜੇ ਸਿੰਘ ਦਰਿਆ ਪਾਰ ਸੀ ਉਹ ਵੀ ਨਹੀਂ ਸੀ ਇੱਧਰ ਆ ਸਕਦੇ, ਥੋੜੇ ਸਿੰਘ ਬਹੁਤਿਆਂ ਵਿੱਚ ਘਿਰ ਗਏ ਹਨ।
ਸੁੱਖਾ ਸਿੰਘ ਦਿਲ ਇਮ ਆਈ ਜੈ ਹੋਵੇ ਅਹਿਮਦ ਸ਼ਾਏ।
ਸੁੱਖਾ ਸਿੰਘ ਜੀ ਘੋੜੇ ਤੇ ਸਵਾਰ ਤੇ ਲੜ ਰਹੇ ਨੇ, ਮਨ 'ਚ ਆਇਆ ਵੀ ਅਬਦਾਲੀ ਦਿਸੇ ਕਿਤੇ, ਵੇਖਿਆ ਨਹੀਂ ਸੀ ਕਦੇ। ਕਹਿੰਦੇ ਜਿੱਥੇ ਅਹਿਮਦ ਸ਼ਾਹ ਅਬਦਾਲੀ ਹੋਵੇ ਉਹ ਕਿਤੇ ਦਿਸ ਜਾਵੇ।
ਦਿਸ ਸੋ ਹੱਥ ਮੈਂ ਜਾ ਕਰੋ ਜੇ ਕੋ ਦਏ ਬਤਾਏ।
ਜੇ ਕੋਈ ਦੱਸ ਦੇਵੇ ਤੇ ਸਿੱਧਾ ਜਾ ਕੇ ਦੋ ਦੋ ਹੱਥ ਅਬਦਾਲੀ ਨਾਲ ਹੀ ਕਰਾਂ, ਉਹਨੂੰ ਜਾ ਕੇ ਆਖਾਂ ਉਹ ਅਬਦਾਲੀ ਕਿਉਂ ਬਗਾਨੀਆਂ ਮਾਵਾਂ ਦੇ ਪੁੱਤ ਮਰਵਾਉਣਾ, ਆਪਾਂ ਦੋਵੇਂ ਲੜ ਕੇ ਫੈਸਲਾ ਕਰ ਲਈਏ ਜੰਗ ਦਾ। ਸੁੱਖਾ ਸਿੰਘ ਜੀ ਦੇ ਮਨ 'ਚ ਇਹ ਵਿਚਾਰ ਆ ਰਹੀ ਹੈ ਕਿ ਕੋਈ ਦੱਸ ਦੇਵੇ ਅਬਦਾਲੀ ਕਿਹੜਾ ਤੇ ਉਹਦੇ ਨਾਲ ਜਾ ਕੇ ਦੋ ਦੋ ਹੱਥ ਕਰਾਂ ਤੇ ਜੰਗ ਲੜਾਂ।
ਚੋ ਭਾਈ ਸੁੱਖਾ ਸਿੰਘ ਕੱਛ ਅੱਗੇ ਗਏ।
ਭਾਈ ਸੁੱਖਾ ਸਿੰਘ ਘੋੜਾ ਟੋਰ ਕੇ ਅੱਗੇ ਤੱਕ ਚਲੇ ਗਏ ਅਬਦਾਲੀ ਦੀ ਫੌਜ ਨੂੰ ਚੀਰਦਿਆਂ। ਜਿਹੜਾ ਵੀ ਕੋਈ ਪਠਾਨ ਫੜਦੇ ਉਹਨੂੰ ਮਾਰਨ ਤੋਂ ਪਹਿਲਾਂ ਕਹਿੰਦੇ ਦੱਸ ਅਬਦਾਲੀ ਕਿੱਥੇ ਹੈ, ਉਹ ਕਹਿੰਦਾ ਮੈਨੂੰ ਨਹੀਂ ਪਤਾ, ਉਹਨੂੰ ਝਟਕ ਦਿੰਦੇ। ਦੂਜੇ ਨੂੰ ਪੁੱਛਦੇ ਅਬਦਾਲੀ ਕਿੱਥੇ ਹੈ, ਇੱਦਾਂ ਪੁੱਛਦੇ ਪੁੱਛਦੇ ਵੈਰੀਆਂ ਨੂੰ ਚੀਰਦੇ ਜਾਂਦੇ ਆ ਭਾਈ ਸੁੱਖਾ ਸਿੰਘ ਜੀ।
ਪੁੱਛਤ ਸ਼ਾ ਕਿਨ ਨਾਏ ਬਤਾਇਓ,
ਕਈਆਂ ਨੂੰ ਪੁੱਛਿਆ ਪਰ ਕਿਸੇ ਨੇ ਨਹੀਂ ਦੱਸਿਆ, ਕਿਉਂਕਿ ਅਬਦਾਲੀ ਸਭ ਤੋਂ ਪਿਛਲੇ ਪਾਸੇ ਸੀ।
ਸਮਝੇ ਨੈ ਕੋ ਤਿਸ ਕੀ ਬਾਤ,
ਸਮੱਸਿਆ ਇਹ ਸੀ ਵੀ ਉਹ ਸਾਰੇ ਅਫਗਾਨੀ ਸੀ। ਸੁੱਖਾ ਸਿੰਘ ਜੀ ਪੰਜਾਬੀ 'ਚ ਪੁੱਛਦੇ ਹੋ ਅਬਦਾਲੀ ਕਿੱਥੇ ਆ ਦੁਸ਼ਟੋ, ਉਹਨਾਂ ਨੂੰ ਹੁਣ ਨਾ ਇਹ ਪਤਾ ਲੱਗੇ ਵੀ ਦੁਸ਼ਟ ਕੀ ਹੁੰਦਾ ਹੈ, ਪੰਜਾਬੀ ਨਹੀਂ ਸੀ ਆਉਂਦੀ ਉਹਨਾਂ ਨੂੰ, ਉਹ ਤਾਂ ਬੋਲਦੇ ਸੀ ਪਸ਼ਤੋ, ਉੱਧਰ ਦੀ ਫਾਰਸੀ ਅਰਬੀ ਭਾਸ਼ਾ 'ਚ ਗੱਲ ਕਰਦੇ ਸੀ, ਉਹਨਾਂ ਨੂੰ ਸਮਝ ਨਾ ਆਵੇ। ਸੁੱਖਾ ਸਿੰਘ ਫੜ ਫੜ ਕੇ ਉਹਨਾਂ ਨੂੰ ਹਿਲਾ ਹਿਲਾ ਕੇ ਪੁੱਛਣ ਮਾਰਨ ਤੋਂ ਪਹਿਲਾਂ ਉਹ ਦੱਸ ਅਬਦਾਲੀ ਕਿੱਥੇ ਹੈ, ਉਹ ਅੱਕੇ ਬੱਕੇ ਹੋ ਕੇ ਵੇਖੀ ਜਾਣ ਵੀ ਇਹ ਪੁੱਛਦਾ ਕੀ ਹੈ ਬੋਲਦਾ ਕੀ ਹੈ, ਸਮਝ ਨਹੀਂ ਸੀ ਆਉਂਦੀ ਭਾਈ ਸੁੱਖਾ ਸਿੰਘ ਦੇ ਮੁੱਖ ਤੋਂ ਕਹੀ ਹੋਈ ਬਾਤ।
ਗਰਦ ਗੁਬਾਰ ਹੋਏ ਪਰ ਗਈ ਰਾਤ,
ਕਹਿੰਦੇ ਫਿਰ ਤਾਂ ਗਰਦ ਗੁਬਾਰ ਹੋ ਗਿਆ, ਇੰਨੇ ਨੂੰ ਰਾਤ ਪੈਣ ਵਾਲੀ ਹੋ ਗਈ, ਰਾਤ ਹਨੇਰਾ ਛਾ ਗਿਆ।
ਸਿੰਘ ਕੀ ਕੱਛ ਉਹਾ ਲਗੀ ਨਾ ਕਾਤ,
ਭਾਈ ਸੁੱਖਾ ਸਿੰਘ ਜੀ ਦਾ ਦਾ ਨਹੀਂ ਲੱਗਾ।
ਕਰੇ ਗਿਲ ਜਨ ਪਰ ਸਿੰਘ ਤੈ ਹਾਥ,
ਗਿਲਜਿਆਂ ਦੇ ਉੱਤੇ ਹੱਥ ਚੰਗੇ ਖੋਲੇ।
ਮਾਰ ਮੋਇਓ ਤੈ ਪਯੋ ਸ਼ਹੀਦ,
ਕਹਿੰਦੇ ਅਖੀਰ ਸੈਂਕੜਿਆਂ ਨੂੰ ਮਾਰ ਕੇ ਭਾਈ ਸੁੱਖਾ ਸਿੰਘ ਜੀ ਸੂਰ ਗਤੀ ਨੂੰ ਵੀਰ ਗਤੀ ਨੂੰ ਪ੍ਰਾਪਤ ਹੋਏ, ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਕਰੀ ਦੇਰ ਉਨ ਹੱਠ ਸੋ ਜੀਦ,
ਕਹਿੰਦੇ ਹੱਠ ਦੇ ਨਾਲ ਜਿੱਦ ਕਰਕੇ ਜਾ ਰਹੇ ਸਨ ਵੈਰੀ ਨੂੰ ਪਕੜਨ ਵਾਸਤੇ, ਅਬਦਾਲੀ ਨਾਲ ਲੜਨ ਵਾਸਤੇ, ਤੇ ਸ਼ਹੀਦੀ ਪਾ ਗਏ।
ਦੋਹਰਾ ਸੁੱਖਾ ਸਿੰਘ ਉਹਾ ਮੋਇਓ, ਫੌਜ ਮੁੜ ਸੋ ਤਰਫ ਲਾਹੌਰ,
ਕਹਿੰਦੇ ਜਦੋਂ ਭਾਈ ਸੁੱਖਾ ਸਿੰਘ ਸ਼ਹੀਦੀ ਪਾ ਗਏ, ਤਕਰੀਬਨ 50 ਸਿੰਘ ਹੋਰ ਸ਼ਹੀਦੀਆਂ ਪਾ ਗਏ ਨਾਲ। 50 ਸਿੰਘਾਂ ਨੇ ਗਿਆਨੀ ਗਿਆਨ ਸਿੰਘ ਉਹਨਾਂ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, 50 ਸਿੰਘਾਂ ਨੇ ਤਕਰੀਬਨ ਅਬਦਾਲੀ ਦੇ 500 ਪਠਾਨ ਜੰਗ ਦੇ ਮੈਦਾਨ 'ਚ ਮਾਰ ਦਿੱਤੇ, ਪੰਜਾਹਾਂ ਨੇ। ਅਤੇ ਫਿਰ ਜਿਹੜੇ ਥੋੜ੍ਹੇ ਬਹੁਤੇ ਸਿੰਘ 10-15 ਬਚੇ ਉਹ ਵਾਪਸ ਮੁੜੇ ਲਾਹੌਰ ਨੂੰ, ਹਨੇਰਾ ਪੈ ਚੁੱਕਾ ਸੀ।
ਅੱਗੇ ਸ਼ਲਖ ਲਾਹੌਰੀਅਨ ਦਈ ਸਿੰਘਨ ਪਰ ਜੋਰ,
ਜਿਹੜੇ ਲਾਹੌਰੀਏ ਤੁਰਕ ਸੀ ਮੀਰ ਮੰਨੂ ਦੀਆਂ ਫੌਜਾਂ, ਉਹਨਾਂ ਨੇ ਸਿੰਘਾਂ 'ਤੇ ਜਾਣ ਬੁੱਝ ਕੇ ਗੋਲੀਆਂ ਚਲਾ ਦਿੱਤੀਆਂ। ਉਹ ਮਨ 'ਚ ਤਾਂ ਭਾਵੇਂ ਸਿੰਘ ਮਦਦ ਵਾਸਤੇ ਆਏ ਸੀ ਇਹਨਾਂ ਦੀ, ਪਰ ਉਹਨਾਂ ਨੇ ਸਿੰਘਾਂ ਦੇ ਉੱਤੇ ਗੋਲੀਆਂ ਚਲਾਈਆਂ।
ਜੋ ਪਈ ਜਬ ਦੁਵਲ ਸਿੰਘਨ ਪਈ ਮਾਰੀ,
ਸਿੰਘਾਂ ਨੇ ਵੇਖਿਆ ਵੀ ਇਹ ਤਾਂ ਦੁਵੱਲਿਓ ਉਧਰੋਂ ਅਬਦਾਲੀ ਮਾਰਦਾ, ਜਿਨ੍ਹਾਂ ਦੀ ਮਦਦ ਵਾਸਤੇ ਆਏ ਉਹ ਵੀ ਮਾਰਦੇ ਆ ਸਾਨੂੰ ਉੱਠ ਕੇ। ਦੀਵਾਨ ਕੌੜਾ ਮੱਲ ਜੀ ਦੇ ਨਾਲ ਆਏ ਸੀ ਵੀ ਉਧਰੋਂ ਅਬਦਾਲੀ ਦੀਆਂ ਫੌਜਾਂ ਵੀ ਮਾਰਦੀਆਂ ਨੇ, ਇੱਧਰੋਂ ਜਿਨ੍ਹਾਂ ਦੀ ਮਦਦ ਲਈ ਆਏ ਆ ਮੀਰ ਮੰਨੂ ਦੀ ਫੌਜ ਲਈ ਇਹ ਵੀ ਮਾਰਦੇ ਹਨ।
ਤਬ ਖਾਲਸੇ ਕੋ ਪਈ ਖੁਆਰੀ,
ਸਿੰਘਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਤਬ ਖਾਲਸੋ ਆਏ ਡੇਰੇ ਅੜਾ,
ਉਹ ਸਿੰਘ ਆਪਣੇ ਡੇਰੇ ਤੇ ਜਿੱਥੇ ਪੜਾ ਸੀ ਖਾਲਸੇ ਦਾ ਆ ਕੇ ਅੜ ਗਏ।
ਰਾਤ ਪਵਾਈ ਹੋ ਕੇ ਖੜਾ,
ਔਰ ਉੱਥੇ ਰਾਤ ਪੈ ਗਈ ਖਲੋ ਕੇ।
ਦੋਹਰਾ ਰਾਤ ਪੜੀ ਸਿੰਘ ਸਭਨ ਗਨ ਕੀਓ ਡੇਰੋ ਮਾਜੇ ਵੱਲ,
ਜਦੋਂ ਰਾਤ ਪਈ ਸਿੰਘਾਂ ਨੇ ਵੇਖਿਆ ਖਾਲਸਾ ਜੀ ਇੱਥੇ ਰਹਿਣ ਦਾ ਸਮਾਂ ਨਹੀਂ ਹੈ, ਜਿਨ੍ਹਾਂ ਦੀ ਮਦਦ ਲਈ ਆਏ ਆ ਉਹ ਵੀ ਸਾਨੂੰ ਮਾਰ ਰਹੇ ਨੇ ਗੋਲੀਆਂ ਨਾਲ, ਆਪਾਂ ਇੱਥੋਂ ਕੂਚ ਕਰ ਚੱਲੀਏ। ਤੋ ਸਿੰਘਾਂ ਨੇ ਲਾਹੌਰ ਤੋਂ ਰਾਤੋਂ ਰਾਤ ਮਾਝੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਮਾਰ ਦਿੱਤੇ।
ਤੁਰਕ ਦੋ ਬੇਈਮਾਨ ਹੈ ਲੁੱਟ ਖਾਓ ਦੋਵਨ ਰਲ,
ਸਿੰਘ ਕਹਿੰਦੇ ਦੋਵੇਂ ਤੁਰਕ ਉੱਧਰ ਪਠਾਨ ਵੀ ਤੇ ਇੱਧਰ ਮੁਗਲ ਵੀ, ਇਹ ਦੋਵੇਂ ਹੀ ਬੇਈਮਾਨ ਨੇ, ਇਹਨਾਂ ਦੋਵਾਂ ਨੂੰ ਲੁੱਟ ਲੁੱਟ ਕੇ ਖਾਓ, ਜੇ ਮੁਗਲ ਕਾਬੂ ਆ ਜਾਣ ਇਹਨਾਂ ਨੂੰ ਵੀ ਲੁੱਟੋ, ਜੇ ਪਠਾਨ ਕਾਬੂ ਆ ਜਾਣ ਅਬਦਾਲੀ ਦੇ ਤੇ ਉਹਨਾਂ ਨੂੰ ਵੀ ਲੁੱਟੋ।
ਵਿਕਰਮ 18 ਸੈ ਬੀਤੇ ਉੱਪਰ ਦਸਵੇਂ ਸਾਲ,
1810 ਸੰਮਤ ਬਿਕਰਮੀ ਦਾ ਸਾਲ ਹੈ ਜਿਸ ਦਿਨ ਇਹ ਜੰਗ ਹੋਇਆ, ਭਾਈ ਸੁੱਖਾ ਸਿੰਘ ਜੀ ਨੇ ਸ਼ਹੀਦੀ ਪਾਈ।
ਪਇਓ ਸ਼ਹੀਦ ਸੋ ਸੁੱਖਾ ਸਿੰਘ ਸ਼ਾਹ ਕਾਬਲੀ ਨਾਲ,
ਔਰ ਅਬਦਾਲੀ ਦੀਆਂ ਫੌਜਾਂ ਨਾਲ ਲੜ ਕੇ 1810 ਸੰਮਤ ਬਿਕਰਮੀ ਚ ਭਾਈ ਸੁੱਖਾ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ।
ਸਿੰਘਨ ਕੋ ਉਹ ਤੁਰਕਨ ਕੋ ਕਰਨੋ ਪਲੋ ਨ ਜੋੜ,
ਭਾਈ ਰਤਨ ਸਿੰਘ ਜੀ ਕਹਿੰਦੇ ਸਿੰਘਾਂ ਤੇ ਤੁਰਕਾਂ ਦਾ ਆਪਸੀ ਜੋੜ ਕਰਨਾ ਭਲਾ ਨਹੀਂ ਹੈ, ਜਿਵੇਂ ਬਰੂਦ ਤੇ ਅੱਗ ਇਕੱਠੇ ਨਹੀਂ ਰਹਿ ਸਕਦੇ, ਏਦਾਂ ਇਹ ਤੁਰਕ ਤੇ ਸਿੰਘ ਇਕੱਠੇ ਨਹੀਂ ਰਹਿ ਸਕਦੇ।
ਤਬ ਹੀ ਬਿਦ ਖੋਟੀ ਪਵੇ ਦੇਵੇਂ ਚੰਡੀ ਤੋੜ,
ਜਦੋਂ ਜਦੋਂ ਵੀ ਇਕੱਠੇ ਹੋਏ ਨੇ ਉਦੋਂ ਹੀ ਕਹਿੰਦੇ ਪਰਮੇਸ਼ਰ ਵੱਲੋਂ ਉਲਟੀ ਬਿਧ ਹੋ ਜਾਂਦੀ ਹੈ, ਜਦੋਂ ਵੀ ਕਿਤੇ ਕਹਿੰਦੇ ਐਸਾ ਮਾਹੌਲ ਬਣਿਆ, ਸ਼ਾਹ ਨਵਾਜ਼ ਦੀ ਪਹਿਲਾਂ ਮਦਦ ਕੀਤੀ ਉਹ ਮੁੜ ਕੇ ਪੰਥ ਦਾ ਵੈਰੀ ਬਣ ਗਿਆ, ਮੀਰ ਮੰਨੂ ਦੀ ਮਦਦ ਕੀਤੀ ਉਹ ਵੀ ਪੰਥ ਦਾ ਵੈਰੀ ਬਣ ਗਿਆ। ਹਾਂਜੀ,
ਦੋਹਰਾ ਜੇ ਕੋ ਆਖੇ ਪ੍ਰਸ਼ਨ ਯੇ ਫਿਰ ਆਗੇ ਸ਼ਾਹ ਕਿਆ ਕੀਨ,
ਹੁਣ ਜੇ ਕੋਈ ਸਵਾਲ ਪੁੱਛੇ ਕਿ ਫਿਰ ਅੱਗੇ ਅਬਦਾਲੀ ਨੇ ਕੀ ਕੀਤਾ ਜਦੋਂ ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋ ਗਏ ਲਾਹੌਰ ਤੇ। ਹਾਂਜੀ,
ਲਾਹੌਰ ਟੁੱਟੀ ਕਹਿ ਨਾ ਟੁੱਟੀ ਉਤਰ ਚਈਏ ਤਿਸ ਦੀਨ,
ਕੀ ਅਬਦਾਲੀ ਨੇ ਲਾਹੌਰ ਜਿੱਤਿਆ ਕਿ ਨਹੀਂ ਜਿੱਤਿਆ, ਉਹਨੇ ਲਾਹੌਰ ਤੇ ਫਤਿਹ ਕੀਤੀ ਕਿ ਨਹੀਂ ਕੀਤੀ, ਜੇ ਹੁਣ ਕੋਈ ਇਹ ਸਵਾਲ ਕਰੇ ਤੇ ਉਹਦਾ ਜਵਾਬ ਵੀ ਦੇਵਾਂਗੇ।
ਉਸੀ ਹੰਗਾਮੇ ਮੈਂ ਮੋਇਓ ਕੋੜਾ ਮੱਲ ਦੀਵਾਨ,
ਸਿੰਘ ਕਿਉਂ ਗਏ ਸੀ ਵਾਪਸ, ਕਿਉਂਕਿ ਉਸੇ ਅਬਦਾਲੀ ਨਾਲ ਲੜਦਿਆਂ ਭਿੜਦਿਆਂ ਦੀਵਾਨ ਕੌੜਾ ਮੱਲ ਜੀ ਸ਼ਹੀਦੀ ਪ੍ਰਾਪਤ ਕਰ ਗਏ ਸੀ। ਸਿੰਘਾਂ ਆਖਿਆ ਜਿਹਦੀ ਮਦਦ ਲਈ ਆਏ ਸੀ ਆਪਾਂ ਉਹ ਹੀ ਚਾਲੇ ਪਾ ਗਿਆ ਅਤੇ ਇਹਨਾਂ ਤੁਰਕਾਂ ਨੇ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ, ਇਹਨਾਂ ਦੇ ਨਾਲ ਕੀ ਰਹਿਣਾ, ਸਿੰਘ ਚਲੇ ਗਏ ਸੀ ਇਸ ਕਰਕੇ ਗਏ ਸੀ। ਦੀਵਾਨ ਕੌੜਾ ਮੱਲ ਜੀ ਅਬਦਾਲੀ ਦੀਆਂ ਫੌਜਾਂ ਨਾਲ ਲੜਦਿਆਂ ਮੀਰ ਮੰਨੂ ਵੱਲੋਂ ਸ਼ਹੀਦੀ ਪ੍ਰਾਪਤ ਕਰ ਗਏ।
ਸਾਥੇ ਸੰਗਤ ਸਿੰਘ ਉਹ ਰਾਜਾ ਜੇਜੋਵਾਨ,
ਜਿਹੜਾ ਜੇਜੋ ਦਾ ਰਾਜਾ ਸੀ ਸੰਗਤ ਸਿੰਘ ਉਹ ਵੀ ਨਾਲ ਸ਼ਹੀਦੀ ਪਾ ਗਿਆ ਦੀਵਾਨ ਕੌੜਾ ਮੱਲ ਜੀ ਦੇ।
ਚੋ ਪਈ ਕਈ ਮਹੀਨੇ ਲੜਤੇ ਪਏ,
ਇਹ ਲੜਾਈ ਕਈ ਮਹੀਨੇ ਲਾਹੌਰ ਚੱਲਦੀ ਰਹੀ।
ਨੈ ਦਿੱਲੀਓ ਕੋ ਮਦਦ ਪਏ,
ਮੀਰ ਮੰਨੂ ਦੀ ਮਦਦ ਲਈ ਦਿੱਲੀਓ ਕੋਈ ਫੌਜ ਨਹੀਂ ਆਈ।
ਤੁਰਤ ਰੋਹੇਲੇ ਰੋਲਾ ਪਾਇਆ,
ਉਧਰ ਰੋਹੇਲੇ ਨੇ ਰੌਲਾ ਪਾ ਦਿੱਤਾ ਨਜੀਬ ਦੌਲੇ ਨੇ।
ਮੀਰ ਮੰਨੂ ਇਮ ਸ਼ਾਹ ਹਰਾਇਆ,
ਔਰ ਅਬਦਾਲੀ ਨੇ ਮੀਰ ਮੰਨੂ ਨੂੰ ਹਰਾ ਕੇ ਗ੍ਰਿਫਤਾਰ ਕਰ ਲਿਆ। ਅਖੀਰ ਮੀਰ ਮੰਨੂ ਨੂੰ ਹਰਾ ਕੇ ਗ੍ਰਿਫਤਾਰ ਕਰਕੇ ਇਹਨੇ ਆਪਣੇ ਸਾਹਮਣੇ ਲਿਆ ਕੇ ਖੜਾ ਕੀਤਾ। ਜਦੋਂ ਬੇੜੀਆਂ 'ਚ ਪਾਇਆ ਮੀਰ ਮੰਨੂ, ਅਤੇ ਅਬਦਾਲੀ ਉਹਨੂੰ ਪੁੱਛਦਾ, ਹਾਂ ਮੀਰ ਮੰਨੂ ਦੱਸ ਹੁਣ ਮੈਂ ਤੇਰੇ ਨਾਲ ਕੀ, ਤੇਰੇ ਨਾਲ ਕਿਸ ਪ੍ਰਕਾਰ ਨਾਲ ਪੇਸ਼ ਆਵਾਂ। ਮੀਰ ਮੰਨੂ ਬੜਾ ਚਲਾਕ ਸੀ, ਕਹਿੰਦਾ ਜੇ ਤੂੰ ਜ਼ਾਲਮ ਅਤੇ ਜਰਵਾਣਾ ਜੇ ਤੂੰ ਜ਼ਾਲਮ ਤੇ ਜਰਵਾਣਾ ਤੇ ਫਿਰ ਮੈਨੂੰ ਮਾਰ ਦੇ, ਤੇ ਜੇ ਤੂੰ ਵਪਾਰੀ ਹੈ ਤੇ ਮੇਰੇ ਕੋਲੋਂ ਪੈਸੇ ਲੈ ਲੈ ਤੇ ਮੈਨੂੰ ਜਾਨ ਬਖਸ਼ ਦੇ, ਤੇ ਜੇ ਤੂੰ ਦਇਆਵਾਨ ਉਦਾਰ ਰਾਜਾ ਹੈ ਤੇ ਫਿਰ ਮੈਨੂੰ ਛੱਡ ਦੇ ਤੇ ਆਪਣੇ ਅਧੀਨ ਲਾਹੌਰ ਦਾ ਮੈਨੂੰ ਨਵਾਬ ਬਣਾ ਲੈ। ਅਬਦਾਲੀ ਹੱਸ ਪਿਆ, ਕਹਿੰਦਾ ਵੀ ਗੱਲ ਤਾਂ ਤੂੰ ਬੜੀਆਂ ਟਿਕਾਣੇ ਦੀਆਂ ਕਹਿਣਾ, ਇਹ ਤਾਂ ਹੁਣ ਜਦੋਂ ਉਹਨੂੰ ਕਿਹਾ ਵੀ ਜੇ ਤੂੰ ਜ਼ਾਲਮ ਹੈ ਤੇ ਮਾਰ ਦੇ, ਜੇ ਵਪਾਰੀ ਹੈ ਤੇ ਮੇਰੇ ਕੋਲ ਪੈਸੇ ਲੈ ਕੇ ਜਿੰਦ ਛੱਡ ਦੇ, ਤੇ ਜੇ ਤੂੰ ਉਦਾਰ ਦਇਆਵਾਨ ਰਾਜਾ ਹੈ ਤੇ ਫਿਰ ਮੈਨੂੰ ਆਪਣੇ ਅਧੀਨ ਰਾਜ ਕਰਨ ਵਾਸਤੇ ਰੱਖ ਲੈ, ਮੈਂ ਤੇਰੇ ਅਧੀਨ ਹੋ ਕੇ ਇੱਥੋਂ ਦੀ ਨਵਾਬੀ ਕਰਾਂਗਾ ਲਾਹੌਰ ਦੀ। ਅਬਦਾਲੀ ਨੇ ਇਹ ਗੱਲ ਮੰਨ ਲਈ, ਕਹਿੰਦਾ ਚੱਲ ਤੂੰ ਮੇਰੇ ਅਧੀਨ ਹੋ ਕੇ ਇੱਥੇ ਨਵਾਬੀ ਕਰ। ਉਸ ਵੇਲੇ ਦਿੱਲੀ ਤਖ਼ਤ ਤੋਂ ਪੰਜਾਬ ਦਾ ਜਿਹੜਾ ਖਿੱਤਾ ਸੀ ਅਬਦਾਲੀ ਨੇ ਵੱਖਰਾ ਕਰਕੇ ਆਪਣੇ ਅਧੀਨ ਕਰ ਲਿਆ ਸੀ। ਜਦੋਂ ਮੀਰ ਮੰਨੂ ਨੂੰ ਗਵਰਨਰ ਬਣਾਇਆ ਲਾਹੌਰ ਦਾ, ਉਸ ਦਿਨ ਤੋਂ ਅਬਦਾਲੀ ਨੇ ਜਿਹੜਾ ਪੰਜਾਬ ਪਹਿਲਾਂ ਦਿੱਲੀ ਨਾਲ ਜੁੜਿਆ ਹੋਇਆ ਸੀ, ਦਿੱਲੀ ਤਖ਼ਤ ਦੇ ਅਧੀਨ ਸੀ, ਦਿੱਲੀ ਤੋਂ ਇਹ ਸਾਰਾ ਪੰਜਾਬ ਕੋਸੀ ਤੱਕ ਦਾ ਜਿਹੜਾ ਇਲਾਕਾ ਸੀ, ਸਾਰਾ ਹਿਮਾਚਲ, ਸਾਰਾ ਪਾਕਿਸਤਾਨ, ਉੱਧਰ ਪਿਸ਼ਾਵਰ ਤੱਕ, ਕਾਬਲ ਕੰਧਾਰ ਤੱਕ ਦਾ ਇਲਾਕਾ, ਉਹ ਸਾਰਾ ਇਹਨੇ ਆਪਣੇ ਅਬਦਾਲੀ ਨੇ ਆਪਣੇ ਅਧੀਨ ਕਰਕੇ ਅਫਗਾਨਿਸਤਾਨ ਨਾਲ ਜੋੜ ਲਿਆ ਸੀ ਕਿ ਅੱਜ ਤੋਂ ਬਾਅਦ ਇਹ ਪੰਜਾਬ ਮੇਰੇ ਅਧੀਨ ਆ। ਔਰ ਉਹਦਾ ਗਵਰਨਰ ਲਾਹੌਰ ਦਾ ਜਿਹੜਾ ਸੀ ਉਹ ਇਹਨੇ ਮੀਰ ਮੰਨੂ ਨੂੰ ਲਾ ਦਿੱਤਾ
ਹੱਥ ਬੰਦ ਗਲ ਕੱਪੜੋ ਪਾਈ।
ਮੀਰ ਮੰਨੂ ਨੇ ਹੱਥ ਬੰਨ ਕੇ ਗਲ 'ਚ ਕੱਪੜਾ ਪਾ ਕੇ,
ਨੱਠ ਨਾ ਗਇਓ ਮਿਲ ਪਇਓ ਸ਼ਾਹ,
ਨੱਠਿਆ ਨਹੀਂ ਇਹ ਜਾ ਕੇ ਅਬਦਾਲੀ ਨੂੰ ਮਿਲਿਆ।
50 ਲੱਖ ਰੁਪਏ ਲਇਓ ਉਨ ਮੰਨ,
ਅਬਦਾਲੀ ਨੇ ਕਿਹਾ ਵੀ ਮੇਰਾ ਖਰਚਾ ਹੋਇਆ ਤੇਰੇ ਨਾਲ ਲੜਿਆ, ਇਹਨੇ 50 ਲੱਖ ਰੁਪਈਆ ਮੀਰ ਮੰਨੂ ਨੇ ਉਸ ਵੇਲੇ ਅਬਦਾਲੀ ਨੂੰ ਤਾਰਿਆ।
ਫਿਰ ਸ਼ਾਹ ਬਹਾਇਓ ਕਰ ਆਪਨ,
ਔਰ ਅਬਦਾਲੀ ਵੱਲੋਂ ਗਵਰਨਰ ਬਣਿਆ, ਫਿਰ ਇਹ ਨਵਾਬ ਬਣਿਆ, ਸੂਬੇਦਾਰ ਬਣਿਆ ਲਾਹੌਰ ਦਾ ਮੀਰ ਮੰਨੂ।
ਲਾਹੌਰ ਜਿੱਤ ਦਿੱਲੀ ਜਿੱਤ ਲਈ,
ਏਦਾਂ ਅਬਦਾਲੀ ਨੇ ਲਾਹੌਰ ਜਿੱਤ ਲਈ। ਲਾਹੌਰ ਜਿੱਤਣ ਤੋਂ ਬਾਅਦ ਇਹ ਦਿੱਲੀ ਵੱਲ ਵਧਿਆ ਤੇ ਅਬਦਾਲੀ ਨੇ ਦਿੱਲੀ ਵੀ ਜਿੱਤ ਲਈ।
ਖਾਨ ਨਜੀਬ ਕੋ ਦਿੱਲੀ ਦਈ,
ਔਰ ਜਿਹੜਾ ਦਿੱਲੀ ਦਾ ਤਖ਼ਤ ਸੀ ਉਹ ਨਜੀਬ ਦੌਲੇ ਨੂੰ ਦਿੱਤਾ ਵੀ ਤੂੰ ਮੇਰੇ ਅਧੀਨ ਹੋ ਕੇ ਇੱਥੇ ਰਾਜ ਕਰਨਾ। ਉਥੋਂ ਦਿੱਲੀ ਦਾ ਤਖ਼ਤ ਨਜੀਬ ਦੌਲੇ ਨੂੰ ਦੇ ਦਿੱਤਾ, ਰੋਹੇਲੇ ਨੂੰ।
ਬਹਾਇਓ ਉਨ ਕਰ ਆਪਣ ਵਜ਼ੀਰ,
ਆਪਣਾ ਵਜ਼ੀਰ ਬਣਾ ਕੇ ਇਹਨੂੰ ਦਿੱਲੀ ਬਿਠਾ ਦਿੱਤਾ, ਰੋਹੇਲੇ ਨੂੰ, ਨਜੀਬ ਖਾਨ ਨੂੰ।
ਸ਼ਾਹੀ ਮੁਗਲਨ ਕੀ ਭਾਈ ਦਿੱਲੀਓ ਤਗੀ,
ਏਦਾਂ ਜਿਹੜੇ ਮੁਗਲ ਸੀ ਉਹਨਾਂ ਦੇ ਹੱਥੋਂ ਰਾਜ ਚਲਾ ਗਿਆ।
ਦੋਹਰਾ ਇਸ ਦਿੱਲੀ ਪਰ ਚਾਵਣੋ ਉੱਠੇ ਉਥੋਂ ਬਹੁਤੀ ਵਾਰ,
ਇਹਦੇ ਮਨ ਵਿੱਚ ਦਿੱਲੀ ਨੂੰ ਪਰਚਾਉਣ ਲਈ ਕਈ ਵਾਰੀ ਉੱਠਿਆ ਸੀ ਕੀੜਾ ਵੀ ਦਿੱਲੀ ਮੈਂ ਆਪਣੇ ਅਧੀਨ ਕਰਾਂ।
ਦੱਖਣੀ ਉਹ ਵੱਡ ਪੱਛਮੀ ਲਰ ਮਰ ਪਏ ਖੁਆਰ,
ਕਹਿੰਦੇ ਇੱਧਰੋਂ ਦੱਖਣੀ ਮਰੱਟੇ ਆ ਜਾਂਦੇ ਸੀ, ਇੱਧਰੋਂ ਪੱਛਮੀ ਪਠਾਣ ਆ ਜਾਂਦੇ ਸੀ, ਇਹ ਆਪਸ ਵਿੱਚ ਹੀ ਲੜ ਮਰ ਕੇ ਖੁਆਰ ਹੁੰਦੇ ਰਹੇ।
ਹੋ ਤੋ ਜੋ ਚੌਥੋ ਮੁਗਲ ਸੋ ਦਿੱਲੀ ਕੋ ਜੋ ਵਜ਼ੀਰ,
ਜਿਹੜਾ ਚੌਥਾ ਮੁਗਲ ਵਜ਼ੀਰ ਸੀ ਜਿਹਦਾ ਨਾਂ ਸੀ ਗਾਜ਼ੀ ਦੀਨ, ਜਿਹੜਾ ਮਰੱਟਿਆਂ ਨੂੰ ਲੈ ਕੇ ਆਉਂਦਾ ਸੀ ਆਪਣੇ ਨਾਲ।
ਸੋ ਨੱਟ ਮਰਹੱਟਨ ਪੈ ਗਇਓ ਦਿੱਲੀਓਂ ਹੋਏ ਤਗੀਰ,
ਜਦੋਂ ਦਿੱਲੀ ਤੇ ਅਬਦਾਲੀ ਨੇ ਕਬਜ਼ਾ ਕਰ ਲਿਆ ਤੇ ਗਾਜ਼ੀ ਦੀਨ ਦਿੱਲੀ ਛੱਡ ਕੇ ਮਰੱਟਿਆਂ ਨਾਲ ਜਾ ਰਲਿਆ।
ਚੋਪਈ ਨਾਮ ਗਾਜ਼ ਦੀ ਸੋ ਕਹਾਇਆ,
ਇਹਦਾ ਨਾਮ ਗਾਜ਼ੀ ਦੀਨ ਹੈ।
ਅਲਕਾਬ ਪਤਸ਼ਾਹੋਂ ਬਨਰਾ ਪਾਇਆ,
ਕਹਿੰਦੇ ਇਹਨੂੰ ਖਿਤਾਬ ਪ੍ਰਾਪਤ ਸੀ, ਇਹਨੂੰ ਪਾਤਸ਼ਾਹੀ ਲਾੜਾ ਕਹਿੰਦੇ ਸੀ, ਬਨਰਾ ਕਹਿੰਦੇ ਸਨ।
ਮਲਾਰ ਮਰਹੱਟੇ ਸੋ ਦੋਸਤੀ ਲਾਈ,
ਮਲਾਰ ਰਾਓ ਜਿਹੜਾ ਮਰੱਟਾ ਸੀ ਉਹਦੇ ਨਾਲ ਇਹਦੀ ਦੋਸਤੀ ਸੀ।
ਜਾ ਬੈਠੋ ਸੋ ਤਿਸਕੇ ਪਾਈ,
ਇਹ ਉਹਦੇ ਕੋਲ ਜਾ ਕੇ ਬਹਿ ਗਿਆ, ਬਾਜੀ ਰਾਓ ਦਾ ਲੜਕਾ ਸੀ, ਬਾਜੀ ਰਾਓ ਦੇ ਲੜਕੇ ਕੋਲ ਜਾ ਕੇ ਉਹਦੇ ਪੈਰਾਂ ਚ ਬਹਿ ਗਿਆ ਗਾਜ਼ੀ ਦੀਨ ਮਰੱਟਿਆਂ ਦੇ।
ਕਈ ਬਰਸ ਸੋ ਉਹਾਰਿਓ,
ਏਦਾਂ ਇਹ ਕਈ ਸਾਲ ਉਧਰ ਹੀ ਰਿਹਾ ਗਾਜ਼ੀ ਦੀਨ।
ਤੈ ਪਾਛੇ ਉਨ ਚੌਨੋ ਚਿਓ,
ਉਸ ਤੋਂ ਬਾਅਦ ਫਿਰ ਉਹਨੇ ਆਖਿਆ ਵੀ ਹੁਣ ਇੱਥੇ ਕਿੰਨਾ ਕੁ ਚਿਰ ਬੈਠੇ ਰਵਾਂਗੇ, ਮਰੱਟਿਆਂ ਨੂੰ ਤਗੜਾ ਕਰਕੇ ਦੁਬਾਰਾ ਦਿੱਲੀ ਤੇ ਹਮਲੇ ਦੀ ਤਿਆਰੀ ਕੀਤੀ।
ਲੱਖ ਟਕਾ ਉਨ ਕੂਚ ਠਹਿਰਾਇਓ।
ਇਹਨੇ ਮਰਟਿਆਂ ਨੂੰ ਕਿਹਾ ਵੀ ਮੈਂ ਤੁਹਾਨੂੰ 1,00,000 ਦੇਵਾਂਗਾ ਕੂਚ ਕਰਨ ਦਾ।
25,000 ਜੈਂਡੇਰਾ ਲਾਇਓ।
ਜਿੱਥੇ ਜਿੱਥੇ ਰਾਤ ਨੂੰ ਤੁਸੀਂ ਪੜਾ ਕਰੋਗੇ ਹਰ ਪੜਾ ਦਾ 25,000 ਰੁਪਈਆ ਦੇਵਾਂਗਾ ਤੁਹਾਨੂੰ।
ਇਸੀ ਪਾਂ ਤੋਂ ਦਿੱਲੀ ਛੁਡਾਈ।
ਇਹ ਮਰਟਿਆਂ ਨੂੰ ਲੈ ਕੇ ਆਇਆ ਤੇ ਰੋਹੇਲੇ ਕੋਲੋਂ ਇਹਨੇ ਫੇਰ ਦਿੱਲੀ ਛੁਡਾ ਲਈ। ਏਦਾਂ ਕਦੇ ਦਿੱਲੀ ਇਹ ਮੰਨ ਲੈਂਦੇ ਸੀ, ਕਦੇ ਮਰਟਿਆਂ ਦੇ ਮਦਦ ਦੇ ਨਾਲ ਗਾਜ਼ੀ ਦੀਨ ਆ ਜਾਂਦਾ ਸੀ, ਕਦੇ ਅਬਦਾਲੀ ਦੀ ਮਦਦ ਦੇ ਨਾਲ ਰੋਹੇਲਾ ਨਜੀਬ ਖਾਨ ਦਿੱਲੀ ਦਾ ਮਾਲਕ ਬਣ ਜਾਂਦਾ ਸੀ।
ਰੋਹੇਲੇ ਉਹ ਦਿੱਲੀਓਂ ਗਏ ਪਰਾਈ।
ਜਦੋਂ ਗਾਜ਼ੀ ਦੀਨ ਆ ਗਿਆ ਮਰੱਟੇ ਲੈ ਕੇ, ਉਹਨੇ ਜਿੰਨੇ ਰੋਹੇਲੇ ਨਜੀਬ ਦੌਲੇ ਦੇ ਨਜੀਬ ਖਾਂ ਦੇ ਨਾਲ ਸਨ ਉਹ ਭਜਾ ਦਿੱਤੇ, ਉਹ ਨੱਠ ਗਿਆ।
ਨਜੀਬ ਗੜੇ ਜਾਂ ਨਜੀਬਾ ਵੜਾ।
ਨਜੀਬ ਖਾਨ ਨੇ ਆਪਣਾ ਨਜੀਬ ਗੜ ਕਿਲਾ ਬਣਾਇਆ ਸੀ, ਉੱਥੇ ਜਾ ਵੜਿਆ।
ਮਰਹੱਟੇ ਡੇਰਾ ਆਏ ਦਿੱਲੀ ਕਰਾ।
ਔਰ ਮਰਹੱਟਿਆਂ ਨੇ ਦਿੱਲੀ ਆ ਕੇ ਡੇਰਾ ਕਰ ਲਿਆ।
ਦੋਹਰਾ ਮਲਾਰ ਰਾਗੋ ਦੋਏ ਸੀਦੀਏ ਉਹ ਤੁੱਕੋ ਹੁਲ ਕਰ ਥੋਏ।
ਕਹਿੰਦੇ ਮਲਾਰ ਰਾਓ ਤੇ ਰਾਘੋ ਰਾਏ ਇਹ ਦੋਵੇਂ ਤੇ ਤੀਜਾ ਇਹਨਾਂ ਦੇ ਨਾਲ ਤੁੱਕੋ ਤੇ ਹੁਲਕਰ ਇਹ ਜਿਹੜੇ ਚਾਰਜ ਮਰਹੱਟੇ ਸਨ।
ਆਏ ਦਿੱਲੀ ਬਹੁ ਦਿਨ ਰਹੇ ਆਗੇ ਚੜੇ ਨ ਕੋਏ।
ਇਹਨਾਂ ਚਾਰਾਂ ਨੇ ਆ ਕੇ ਦਿੱਲੀ ਦੇ ਉੱਤੇ ਕਾਫੀ ਦਿਨ ਆਪਣਾ ਕਬਜ਼ਾ ਰੱਖਿਆ, ਪਰ ਦਿੱਲੀ ਤੋਂ ਇੱਧਰ ਪੰਜਾਬ ਵਾਲੇ ਪਾਸੇ ਨਹੀਂ ਆਏ।
ਜੋ ਪਈ ਆਗੇ ਗਿਲ ਜਨਤੇ ਵੈ ਪੀ ਡਰੇ।
ਅੱਗੇ ਗਿਲਜੇ ਵੀ ਆਉਣ ਤੋਂ ਡਰਦੇ ਸਨ।
ਆਗੇ ਡੇਰੋ ਸੋ ਨੈ ਕਰੇ।
ਇਸ ਕਰਕੇ ਦਿੱਲੀ ਟੱਪ ਕੇ ਅੱਗੇ ਨਹੀਂ ਸਨ ਬਹੁਤਾ ਆਉਂਦੇ।
ਇਹ ਬਿਦ ਬੀਤਤ ਪਯੋ ਸੋ ਸਾਲ।
ਇਹ ਤਾਂ ਕਹਿੰਦੇ 1 ਸਾਲ ਬੀਤ ਗਿਆ।
ਦੀਨਾ ਬੇਗ ਕੋ ਸੁਨੋ ਹਵਾਲ।
ਇੱਧਰ ਦੀਨਾ ਬੇਗ ਜਿਹੜਾ ਜਲੰਧਰ ਦਾ ਨਵਾਬ ਸੀ ਉਹਦਾ ਹਵਾਲ ਸੁਣੋ। ਇਹ ਪਹਿਲਾਂ ਰਾਮ ਰੌਣੀ ਕਿਲੇ ਚ ਸਿੰਘਾਂ ਨਾਲ ਲੜਿਆ, ਇਹ ਸ਼ਾਹ ਨਵਾਜ਼ ਵੱਲੋਂ ਲੜਦਾ ਸੀ। ਸ਼ਾਹ ਨਵਾਜ਼ ਭੱਜ ਗਿਆ, ਮਾਰਿਆ ਗਿਆ। ਮੀਰ ਮੰਨੂ ਅਬਦਾਲੀ ਦੇ ਅਧੀਨ ਹੋ ਕੇ ਰਾਜ ਕਰ ਰਿਹਾ। ਇਹ ਵਿਚਾਰਾ ਦਰਬ ਦਰ ਠੋਕਰਾਂ ਖਾਂਦਾ ਫਿਰਦਾ ਸੀ ਦੀਨਾ ਬੇਗ। ਹੁਣ ਇਹਦਾ ਹਾਲ ਸੁਣੋ, ਜਿਹੜਾ ਜਲੰਧਰ ਦਾ ਨਵਾਬ ਸੀ ਦੀਨਾ ਬੇਗ, ਜਿਹਦੇ ਕੋਲ ਕਿਸੇ ਸਮੇਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੌਕਰੀ ਕਰਦੇ ਸਨ। ਹੁਣ ਇਸ ਦੀਨਾ ਬੇਗ ਦੀ ਵੀ ਵਾਰਤਾ ਸੁਣੋ।
ਪਹਾੜਨ ਮੈਂ ਉਨ ਪਾਇਓ ਜ਼ਵਾਲ।
ਜਦੋਂ ਜਲੰਧਰ ਖੋ ਲਿਆ, ਜਲੰਧਰ ਤੋਂ ਬਾਅਦ ਇਹ ਚਲਾ ਗਿਆ ਇੱਧਰ ਪਹਾੜਾਂ ਦੇ ਇਲਾਕੇ 'ਚ। ਪਹਾੜਾਂ 'ਚ ਜਾ ਕੇ ਬੜਾ ਖੁਆਰ ਹੋਇਆ।
ਰਿਓ ਨਥੋ ਉਸ ਪੱਲੇ ਮਾਲ।
ਇਹਦੇ ਪੱਲੇ ਕੁਝ ਨਾ ਰਿਹਾ। ਨਾਸਰ ਅਲੀ ਸੀ ਜਲੰਧਰ ਦਾ ਨਵਾਬ। ਨਾਸਰ ਅਲੀ ਨੇ ਦੀਨਾ ਬੇਗ ਨੂੰ ਮਾਰ ਕੇ ਭਜਾ ਦਿੱਤਾ ਸੀ। ਨਾਸਰ ਅਲੀ ਉਹ ਦੁਸ਼ਟ ਸੀ ਜਿਹਨੇ ਕਰਤਾਰਪੁਰ ਸਾਹਿਬ ਹਮਲਾ ਕਰਕੇ ਗੁਰਦੁਆਰਾ ਥੰਮ ਸਾਹਿਬ ਆ ਕੇ ਅਗਨੀ ਭੇਟ ਕੀਤਾ ਸੀ, ਥੰਮ ਸਾਹਿਬ ਨੂੰ ਸਾੜਿਆ ਸੀ। ਉੱਥੇ ਬੜਭਾਗ ਸਿੰਘ ਜੋ ਬਾਬੇ ਧੀਰਮੱਲ ਦੀ ਅੰਸ਼ ਵੰਸ਼ 'ਚੋਂ ਸੀ, ਪਰ ਇਹਨੇ ਅੰਮ੍ਰਿਤ ਛਕ ਲਿਆ ਸੀ ਇਸ ਕਰਕੇ ਇਹਦੇ ਨਾਮ ਨਾਲ ਸਿੰਘ ਜੁੜ ਗਿਆ ਸੀ। ਤੋ ਬੜਭਾਗ ਸਿੰਘ ਹੁਣੀ ਉੱਥੇ ਸਨ ਉਸ ਵੇਲੇ, ਉਹਨਾਂ ਨੂੰ ਵੀ ਭੱਜਣਾ ਪਿਆ ਸੀ, ਉਹ ਵੀ ਪਹਾੜਾਂ 'ਚ ਰਹਿੰਦੇ ਸੀ। ਉੱਧਰ ਦੀਨਾ ਬੇਗ ਉਹ ਜਲੰਧਰੋਂ ਭੱਜਿਆ, ਉਹ ਵੀ ਪਹਾੜਾਂ 'ਚ ਚਲਾ ਗਿਆ। ਨਾਸਰ ਅਲੀ ਨੇ ਜਲੰਧਰ ਦੇ ਉੱਤੇ ਕਬਜ਼ਾ ਕਰ ਲਿਆ।
ਮੁਲਕ ਯਾਦ ਕਰ ਹੋ ਕੇ ਪਰੇ।
ਇਹ ਜਦੋਂ ਪਹਾੜਾਂ ਵਿੱਚ ਹੁਣ ਵਿਚਾਰੇ ਦੀ ਕੰਗਲਿਆਂ ਵਾਲੀ ਹਾਲਤ ਸੀ ਦੀਨਾ ਬੇਗ, ਕਿੱਥੇ ਜਲੰਧਰ ਦਾ ਰਾਜਾ ਸੀ ਅਤੇ ਉੱਥੇ ਜਦੋਂ ਗਿਆ ਅਤੇ ਪਹਾੜਾਂ ਵਿੱਚ ਇਹਦਾ ਗੁਜ਼ਾਰਾ ਔਖਾ ਹੁੰਦਾ ਸੀ, ਨਾਲ ਜਿਹੜੀ ਫੌਜ ਸੀ ਉਹਨਾਂ ਨੂੰ ਤਨਖਾਹਾਂ ਦੇਣੀਆਂ ਵੀ ਔਖੀਆਂ ਸੀ। ਹੌਕੇ ਲੈਂਦਾ ਸੀ ਠੰਡੇ ਠੰਡੇ ਵੀ ਮੇਰਾ ਰਾਜ ਹੁੰਦਾ ਸੀ, ਮੈਂ ਜਲੰਧਰ ਦਾ ਨਵਾਬ ਹੁੰਦਾ ਸੀ। ਉਹ ਪੁਰਾਣੀਆਂ ਗੱਲਾਂ ਚੇਤੇ ਕਰ ਕਰਕੇ ਹੌਕੇ ਲੈਂਦਾ।
ਬਿਨਾਂ ਜ਼ੋਰ ਕਿਛ ਨਾਹੀਂ ਸਰੇ।
ਪਰ ਜ਼ੋਰ ਨਹੀਂ ਸੀ ਕੋਈ ਕਰੇ ਕਿ ਵੀ ਕਿਤੇ ਹੱਥ ਨਹੀਂ ਸੀ ਪੈਂਦਾ ਵੀ ਮੈਂ ਜਲੰਧਰ ਤੇ ਦੁਬਾਰਾ ਕਿਵੇਂ ਕਬਜ਼ਾ ਕਰਾਂ, ਮੇਰੇ ਕੋਲ ਤਾਕਤ ਨਹੀਂ।
ਮਾੜੇ ਸ਼ਾਹ ਜਿਮ ਖੇਪਾਂ ਪਰੇ।
ਜਿਵੇਂ ਕੋਈ ਮਾੜਾ ਸ਼ਾਹ ਹੁੰਦਾ ਹੈ ਨਾ, ਤੇ ਮਾੜੇ ਸ਼ਾਹੂਕਾਰ ਨੂੰ ਵਿਚਾਰੇ ਨੂੰ ਕਿਤੇ ਨਾ ਕਿਤੇ ਇੱਧਰੋਂ ਚੁੱਕ ਕੇ ਉੱਧਰ ਉੱਧਰੋਂ ਚੁੱਕ ਕੇ ਇੱਧਰ ਭਰਨਾ ਪੈਂਦਾ। ਕਹਿੰਦੇ ਉਹ ਹਾਲਤ ਇਹਦੀ ਸੀ।
ਬਿਨਾਂ ਦਾਵ ਕੁਛ ਉਸ ਨਹੀਂ ਸਰੇ।
ਦੀਨਾ ਬੇਗ ਦਾ ਕੋਈ ਦਾਅ ਨਹੀਂ ਸੀ ਲੱਗਦਾ ਤੇ ਕੋਈ ਕੰਮ ਨਹੀਂ ਸੀ ਸਰਦਾ।
ਸੋ ਵੈ ਗਿਣਤੀ ਦਿਲ ਮੈਂ ਕਰਾਈ।
ਇਹ ਗਿਣਤੀਆਂ ਮਿਣਤੀਆਂ ਕਰਦਾ ਰਹਿੰਦਾ ਸੁੱਤਿਆਂ ਜਾਗਦਿਆਂ।
ਉਪਾਓ ਉਸੇ ਕੁਛ ਦਿਸੇ ਨਾ।
ਉਹਨੂੰ ਕੋਈ ਉਪਾਅ ਨਹੀਂ ਦਿਸਦਾ ਵੀ ਮੈਂ ਜਲੰਧਰ ਕਿਵੇਂ ਛੜਾਵਾਂ, ਜਲੰਧਰ ਤੇ ਕਬਜ਼ਾ ਕਿਵੇਂ ਕਰਾਂ।
ਦੋਹਰਾ ਬਹੁਤ ਮਨਸੂਬੇ ਚੱਕ ਰਿਓ ਬਣੇ ਨਾ ਕਿਛੂ ਉਪਾਇ।
ਆਪਣੇ ਵੱਲੋਂ ਪੂਰੇ ਮਨਸੂਬੇ ਲਾਉਂਦਾ, ਦਾ ਪੇਚ ਲਾਉਂਦਾ ਵੀ ਕਿਸੇ ਤਰੀਕੇ ਜਲੰਧਰ ਤੇ ਜਾ ਕੇ ਦੁਬਾਰਾ ਮੁੜ ਕਾਬਜ ਹੋਵਾਂ, ਪਰ ਇਹਦਾ ਕੋਈ ਮਨਸੂਬਾ ਕਾਮਯਾਬ ਨਹੀਂ ਹੁੰਦਾ।
ਉਸੇ ਸਿੱਖ ਇੱਕ ਟਿਗ ਹੋਤੋ ਤਿੰਨ ਬਿਦ ਦਈ ਬਤਾਏ।
ਕਿਤੇ ਇੱਕ ਸਿੱਖ ਦੀਨਾ ਬੇਗ ਨੂੰ ਮਿਲ ਗਿਆ, ਉਹ ਸਿੰਘ ਨੇ ਦੀਨਾ ਬੇਗ ਨੂੰ ਜੁਗਤ ਦੱਸੀ, ਉਹਨੂੰ ਵਿਧੀ ਦੱਸੀ।
ਚੋ ਪਈ ਵੱਡ ਭਾਗ ਸਿੰਘ ਸੋ ਜੋ ਬਣ ਆਵੇ।
ਕਹਿਣ ਲੱਗੇ ਦੀਨਾ ਬੇਗ, ਤੂੰ ਵੀ ਇੱਧਰ ਪਹਾੜਾਂ 'ਚ ਬੈਠਾ ਅਤੇ ਉੱਧਰੋਂ ਕਰਤਾਰਪੁਰ ਸਾਹਿਬ ਤੋਂ ਨਿਕਲ ਕੇ ਆਏ ਨੇ ਵੱਡ ਭਾਗ ਸਿੰਘ, ਉਹ ਵੀ ਇੱਥੇ ਪਹਾੜਾਂ 'ਚ ਬੈਠੇ ਨੇ। ਉਹਨਾਂ ਦਾ ਪੰਥ 'ਚ ਬੜਾ ਸਤਿਕਾਰ ਹੈ, ਗੁਰੂ ਸਾਹਿਬ ਜੀ ਦੀ ਅੰਸ਼ ਵੰਸ਼ 'ਚੋਂ ਨੇ, ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ, ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ 'ਚੋਂ ਨੇ, ਛੇਵੇਂ ਪਾਤਸ਼ਾਹ ਦੀ। ਅਤੇ ਉਹ ਇੱਥੇ ਪਹਾੜਾਂ ਵਿੱਚ ਹੀ ਰਹਿੰਦੇ ਹੈ, ਤੂੰ ਵੀ ਇੱਥੇ ਪਹਾੜਾਂ ਵਿੱਚ ਆ ਕੇ ਦਿਨ ਟਪਾ ਰਿਹਾ। ਉਹਦਾ ਦੁਸ਼ਮਣ ਵੀ ਨਾਸਰ ਅਲੀ ਹੈ, ਤੇਰਾ ਦੁਸ਼ਮਣ ਵੀ ਨਾਸਰ ਅਲੀ ਹੈ, ਇਸ ਕਰਕੇ ਤੁਸੀਂ ਦੋਵੇਂ ਇਕੱਠੇ ਹੋ ਸਕਦੇ ਹੋ। ਹਾਂਜੀ,
ਸਿੰਘ ਲੱਖ ਸੋ ਤੁਰਤ ਮੰਗਾਵੇ।
ਜੇ ਤੂੰ ਵਡਭਾਗ ਸਿੰਘ ਨੂੰ ਮਿਲੇ ਤੇ ਬਾਬਾ ਵਡਭਾਗ ਸਿੰਘ ਤੁਰਤ ਫੁਰਤ ਲੱਖਾਂ ਦੀ ਗਿਣਤੀ 'ਚ ਸਿੰਘ, ਬਾਬੜ ਭਾਗ ਸਿੰਘ ਜੀ ਇੱਧਰ ਪਹਾੜ ਦੇ ਵਿੱਚ ਜਿੱਥੇ ਉਹਨਾਂ ਦਾ ਸਥਾਨ ਡੇਰਾ ਸਾਹਿਬ ਹੈ ਉੱਥੇ ਰਹਿ ਰਹੇ ਸਨ।
ਕਰਤਾਰਪੁਰੇ ਜਬ ਕਤਲੋ ਪਇਓ।
ਜਦੋਂ ਕਰਤਾਰਪੁਰ ਸਾਹਿਬ ਕਤਲੋ ਗਾਰਤ ਕੀਤੀ ਸੀ ਨਾ ਨਾਸਰ ਅਲੀ ਨੇ, ਦਰਬਾਰ ਸਾਹਿਬ ਆ ਕੇ ਥੰਮ ਸਾਹਿਬ ਆ ਕੇ ਉਹਨੇ ਥੰਮ ਸਾਹਿਬ ਵੀ ਜਿਹੜਾ ਸਾੜਿਆ ਸੀ ਅੱਗ ਲਾਈ ਸੀ। ਮਹਾਰਾਜ ਜੀ ਦਾ ਸਥਾਨ ਹੈ ਪੰਜਵੇਂ ਪਾਤਸ਼ਾਹ ਦਾ, ਕਰਤਾਰਪੁਰ ਸਾਹਿਬ ਗੁਰਦੇਵ ਨੇ ਵਸਾਇਆ। ਬਕਾਇਦਾ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਹੜੀ ਕਰਤਾਰਪੁਰੀ ਬੀੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜੋ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਲਿਖਵਾਈ ਸੀ ਭਾਈ ਗੁਰਦਾਸ ਜੀ ਪਾਸੋਂ, ਉਹ ਹੁਣ ਵੀ ਧੀਰਮਲ ਜੀ ਦੀ ਸੰਤਾਨ ਕੋਲ ਹੀ ਆ ਕਰਤਾਰਪੁਰ ਸਾਹਿਬ, ਵਿਸਾਖੀ ਵਾਲੇ ਦਿਨ ਉਹ ਦਰਸ਼ਨ ਕਰਾਉਂਦੇ ਹੈ। ਉਹਦੇ ਵਿੱਚ ਜਿਹੜੇ ਵਾਧੂ ਪਿਛਲੇ ਪਾਸੇ ਅੰਕ ਨੇ ਉਹਨਾਂ ਉੱਤੇ ਬਕਾਇਦਾ ਇੱਦਾਂ ਦੀਆਂ ਕੁਝ ਵਾਧੂ ਤਰੀਕਾਂ ਲਿਖੀਆਂ ਹੋਈਆਂ, ਅਤੇ ਉਹ ਤਰੀਕ ਅਤੇ ਉਹ ਸੰਨ ਵੀ ਲਿਖਿਆ ਹੋਇਆ ਜਿਸ ਸੰਨ ਵਾਲੇ ਸਮੇਂ ਨਾਸਰ ਅਲੀ ਨੇ ਆ ਕੇ ਥੰਮ ਸਾਹਿਬ ਨੂੰ ਸਾੜਿਆ ਸੀ, ਉਹ ਉੱਥੇ ਲਿਖਿਆ ਹੋਇਆ ਬਕਾਇਦਾ ਉਸ ਬੀੜ ਦੇ ਵਿੱਚ ਹੀ ਲਿਖਿਆ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇਹਦੇ ਬਾਰੇ ਵੇਰਵਾ ਦਿੱਤਾ ਹੈ। ਖੈਰ, ਕਹਿਣ ਲੱਗੇ ਕਰਤਾਰਪੁਰ ਸਾਹਿਬ ਜਦੋਂ ਕਤਲੋ ਗਾਰਤ ਕੀਤੀ ਸੀ ਨਾਸਰ ਅਲੀ ਜਲੰਧਰ ਤੋਂ ਆ ਕੇ,
ਸੋਪੀ ਹੱਥ ਕਟੇ ਕੱਟ ਖਾਏ,
ਤੇ ਵਡਭਾਗ ਸਿੰਘ ਵੀ ਉਸ ਦਿਨ ਤੋਂ ਹੱਥਾਂ ਨੂੰ ਚੱਕ ਵੱਢਦਾ ਸੀ ਵੀ ਮੇਰਾ ਦਾ ਲੱਗੇ ਤੇ ਨਾਸਰ ਅਲੀ ਨੂੰ ਮਾਰਾਂ ਤੇ ਬਦਲਾ ਲਵਾਂ ਥੰਮ ਸਾਹਿਬ ਦਾ, ਜਿਹਨੇ ਸਤਿਗੁਰਾਂ ਦਾ ਥੰਮ, ਪੰਜਵੇਂ ਪਾਤਸ਼ਾਹ ਨੇ ਥੰਮ ਲਾਇਆ ਸੀ ਨਾ, ਉਹ ਇਸੇ ਕਰਕੇ ਉਸ ਅਸਥਾਨ ਦਾ ਨਾਮ ਹੀ ਥੰਮ ਸਾਹਿਬ ਸੀ। ਇਸ ਪਾਪੀ ਨੇ ਸਾੜ ਦਿੱਤਾ ਸੀ, ਹੁਣ ਥੋੜ੍ਹੀਆਂ ਜਿਹੀਆਂ ਨਿਸ਼ਾਨੀਆਂ ਹੈਣ ਉਸ ਥੰਮ ਦੀਆਂ। ਅਤੇ ਵਡਭਾਗ ਸਿੰਘ ਦੇ ਮਨ ਵਿੱਚ ਬੜੀ ਖਿੱਝ ਸੀ, ਹੱਥਾਂ ਨੂੰ ਚੱਕ ਵੱਢਦਾ ਸੀ ਵੀ ਕਿਸੇ ਸਮੇਂ ਇਹੋ ਜਿਹਾ ਦਾ ਲੱਗੇ ਅਤੇ ਨਾਸਰ ਅਲੀ ਨੂੰ ਮਾਰ ਕੇ ਅਤੇ ਥੰਮ ਸਾਹਿਬ ਦੇ ਸੰਸਕਾਰ ਦਾ ਸਾੜਨ ਦਾ ਬਦਲਾ ਲਵਾਂ।
ਔਰ ਕਿਛ ਤਿਸ ਲੱਗੇ ਨਾ ਦਾਏ।
ਵਡਭਾਗ ਸਿੰਘ ਵੀ ਦਾ ਤੱਕਦਾ ਸੀ, ਉਹਦਾ ਵੀ ਦਾ ਨਹੀਂ ਸੀ ਲੱਗ ਰਿਹਾ।
ਪਠਾਨ ਜੁਗੜੀ ਜਲੰਧਰ ਵਾਰੇ,
ਜਿਹੜਾ ਪਠਾਨ ਸੀ ਜਲੰਧਰ ਵਾਲਾ,
ਜਬ ਲੱਗ ਸਕੋ ਨਾ ਉਸ ਕੋ ਮਾਰੇ।
ਵਡਭਾਗ ਸਿੰਘ ਦੇ ਮਨ 'ਚ ਇੱਛਾ ਸੀ ਵੀ ਜਦੋਂ ਤੱਕ ਉਸ ਪਾਪੀ ਨੂੰ ਮਾਰ ਨਹੀਂ ਦਿੰਦਾ,
ਥੰਮ ਗੁਰੂ ਕੋ ਦੀਨੋ ਫੂਕ,
ਜਿਹਨੇ ਗੁਰਦੁਆਰਾ ਥੰਮ ਸਾਹਿਬ ਸਾੜਿਆ ਹੈ,
ਵਡਭਾਗ ਸਿੰਘ ਦਿੱਲੀਓ ਉੱਠੇ ਕੂਕ,
ਉਹਦੇ ਦਿਲੋਂ ਕੂਕ ਉੱਠਦੀ ਸੀ ਵਡਭਾਗ ਸਿੰਘ ਦੇ ਅੰਦਰੋਂ, ਕਦੋਂ ਵੇਲਾ ਆਵੇ ਕਿ ਮੈਂ ਜਲੰਧਰ ਜਾ ਕੇ ਉਸ ਮਲੇਛ ਨੂੰ ਮਾਰ ਕੇ ਥੰਮ ਸਾਹਿਬ ਦੀ ਬੇਅਦਬੀ ਦਾ ਬਦਲਾ ਲਵਾਂ। ਵਡਭਾਗ ਸਿੰਘ ਦੇ ਮਨ 'ਚ ਖਿਝ ਆਉਂਦੀ ਸੀ, ਅਤੇ ਜਿੱਥੇ ਉਹਨਾਂ ਦਾ ਸਥਾਨ ਹੈ ਡੇਰਾ ਸਾਹਿਬ ਉੱਥੇ ਉਹ ਰਹਿੰਦੇ ਸੀ, ਦਾ ਤੱਕਦੇ ਸਨ ਕਿ ਕਦੋਂ ਮੇਰਾ ਦਾ ਲੱਗੇ।
ਸਿਰ ਤੇ ਪੱਗ ਸੋ ਦੀਨੀ ਡਾਰੇ,
ਕਹਿੰਦੇ ਸਿਰੋਂ ਵੀ ਪੱਗ ਲਾਈ ਹੋਈ ਹੈ,
ਬਨੋ ਜਲੰਧਰ ਕੋ ਮੈਂ ਮਾਰੇ,
ਕਹਿੰਦੇ ਵੱਡੀ ਪੱਗ, ਛੋਟੀ ਕਹਿੰਦੇ ਦਸਤਾਰ ਵਲੀ ਸਿਰ ਤੇ, ਕਹਿੰਦਾ ਵੱਡੀ ਪੱਗ ਉਦੋਂ ਬੰਨਾਂਗਾ ਸਿਰ ਤੇ ਜਦੋਂ ਜਲੰਧਰ ਵਾਲੇ ਉਸ ਪਾਪੀ ਮਲੇਛ ਨੂੰ ਮਾਰਾਂਗਾ।
ਦੋਹਰਾ ਦੋਨੋ ਦੁਖੀਏ ਅਤ ਦਿਲ ਮਿਲੇ, ਦੋਵੇਂ ਚਾਹੇ ਕਾਮ,
ਦੋਵੇਂ ਦੁਖੀਏ ਦਿਲ, ਉੱਧਰ ਦੀਨਾ ਬੇਗ ਵੀ ਦੁਖੀ, ਮੇਰਾ ਜਲੰਧਰ ਖੋਇਆ, ਉਧਰ ਬਾਬਾ ਵਡਭਾਗ ਸਿੰਘ ਦੁਖੀ, ਸਾਡਾ ਥੰਮ ਸਾਹਿਬ ਸਾੜਿਆ ਮਲੇਚ, ਦੋਵਾਂ ਦਾ ਦੁਸ਼ਮਣ ਇੱਕੋ ਹੀ ਸੀ ਨਾਸਰ ਅਲੀ। ਦੋਵੇਂ ਦਿਲ ਦੇ ਦੁਖੀ ਤੇ ਦੋਵੇਂ ਜੱਫੀਆਂ ਜਾ ਪਾ ਪਾ ਮਿਲਦੇ ਆ। ਭਰਾਵਾ ਤੇਰਾ ਵੀ ਦੁੱਖ ਹੈ ਤੇ ਮੇਰਾ ਵੀ ਦੁੱਖ ਹੈ, ਦੁਸ਼ਮਣ ਦੋਵਾਂ ਦਾ ਇੱਕੋ ਹੀ ਆਪਣਾ, ਤੇ ਆਪਾਂ ਹੁਣ ਰਲ ਚੱਲੀਏ ਤੇ ਰਲ ਕੇ ਉਸ ਮਲੇਚ ਨੂੰ ਮਾਰੀਏ।
ਤਿਸੇ ਸਮਾਂ ਤਿਮ ਆ ਪੂਜਾ ਸੁਗਰੀਵ ਮਿਲੇ ਜਿਮ ਰਾਮ।
ਕਹਿੰਦੇ ਜਿਵੇਂ ਸੁਗਰੀਵ ਨੂੰ ਰਾਮ ਚੰਦਰ ਜੀ ਮਿਲ ਗਏ ਸੀ ਨਾ, ਕਹਿੰਦੇ ਉਸੇ ਤਰ੍ਹਾਂ ਦਾ ਸਮਾਂ ਇੱਥੇ ਆਉਣ ਬਣਿਆ। ਬਾਬਾ ਵਡਭਾਗ ਸਿੰਘ ਜੀ ਤੇ ਅਦੀਨਾ ਬੇਗ ਦੋਵੇਂ ਆ ਮਿਲੇ ਹਨ।
ਜੋ ਪਈ ਰਾਜਪੁਰੇ ਰਹਿ ਦੀਨਾ ਬੇਗ।
ਪਹਾੜਾਂ ਦੇ ਵਿੱਚ ਹੀ ਰਾਜਪੁਰਾ ਇੱਕ ਸ਼ਹਿਰ ਹੈ, ਨਗਰ ਹੈ, ਉੱਥੇ ਅਦੀਨਾ ਬੇਗ ਰਹਿੰਦਾ ਸੀ।
ਗੁਰ ਕੀ ਚਲੇ ਕੁਲਾਹਲ ਦੇਗ।
ਇੱਧਰ ਬਾਬਾ ਵਡਭਾਗ ਸਿੰਘ ਜੀ ਦਾ ਵੀ ਨੇੜੇ ਅਸਥਾਨ ਸੀ, ਉਹਨਾਂ ਦਾ ਉੱਥੇ ਲੰਗਰ ਚੱਲਦਾ।
ਦੋ ਦੁਖੀਏ ਦੁੱਖ ਕੇ ਭਰੇ।
ਦੋਵੇਂ ਦੁਖੀਏ ਤੇ ਦੁੱਖ ਦੇ ਭਰੇ ਹੋਏ ਨੇ।
ਦੇਖੇ ਸੁੱਖ ਕੋ ਹੋਏ ਹੋਏ ਖਰੇ।
ਤੇ ਵੇਖਦੇ ਨੇ ਖਲੋ ਖਲੋ ਕੇ ਵੀ ਸਾਨੂੰ ਕਿਤੋਂ ਸੁੱਖ ਮਿਲੇ।
ਸੂਬੇਦਾਰੀ ਦੁੱਖ ਦੀਨਾ ਬੇਗ।
ਤੇ ਦੀਨਾ ਬੇਗ ਨੂੰ ਸੂਬੇਦਾਰੀ ਦਾ ਦੁੱਖ ਸੀ ਵੀ ਮੇਰੀ ਸੂਬੇਦਾਰੀ ਮੈਨੂੰ ਮਿਲ ਜੇ।
ਵਡਭਾਗ ਸਿੰਘ ਦੁੱਖ ਥੰਬ ਸੜੇਗ।
ਵਡਭਾਗ ਸਿੰਘ ਨੂੰ ਇਸ ਗੱਲ ਦਾ ਦੁੱਖ ਸੀ ਕਿ ਥੰਮ ਸਾਹਿਬ ਸਾੜਿਆ, ਉਸ ਪਾਪੀ ਨੂੰ ਵੀ ਮੈਂ ਸਾੜ ਕੇ ਮਾਰਨਾ।
ਦੀਨਾ ਬੇਗ ਕੋ ਗਇਓ ਵਕੀਲ।
ਦੀਨਾ ਬੇਗ ਦਾ ਇੱਕ ਵਕੀਲ ਗਿਆ।
ਗੁਰੂ ਮਿਲਨ ਕਛ ਕਰੀ ਨ ਢੀਲ।
ਬਾਬੇ ਵਡਭਾਗ ਸਿੰਘ ਨੂੰ ਮਿਲਣ ਵਾਸਤੇ ਉਹਨੇ ਵੀ ਅੱਗੋਂ ਢਿੱਲ ਨਹੀਂ ਕੀਤੀ।
ਦੋਨੋ ਮਿਲਨੇ ਬਾਤ ਠਹਿਰਾਈ।
ਦੋਵਾਂ ਦੀ ਮੁਲਾਕਾਤ ਦਾ ਸਮਾਂ ਵਕੀਲ ਨੇ ਮੁਕਰਰ ਕੀਤਾ।
ਅੱਧ ਵਿਚਾਲੇ ਜਗ੍ਹਾ ਠਾਈ।
ਅੱਧ ਵਿਚਾਲੇ ਦੋਨਾਂ ਦੇ ਮੇਲ ਦੀ ਜਗ੍ਹਾ ਮੁਕਰਰ ਕੀਤੀ।
ਵਡਭਾਗ ਸਿੰਘ ਆ ਪਹਿਲਾਂ ਖੜਾਇਆ।
ਬਾਬਾ ਵਡਭਾਗ ਸਿੰਘ ਜੀ ਪਹਿਲਾਂ ਪਹੁੰਚ ਗਏ ਜਿੱਥੇ ਮਿਲਣਾ ਸੀ ਅਦੀਨਾ ਬੇਗ ਨੂੰ।
ਤੁਰਤ ਨਵਾਬ ਤਹਾਂ ਚੱਲ ਆਇਆ।
ਅਦੀਨਾ ਬੇਗ ਵੀ ਛੇਤੀ ਪਹੁੰਚ ਗਿਆ ਉੱਥੇ ਮਿਲਣ ਲਈ।
ਦੋਨੋਂ ਉੱਤਰ ਇੱਕ ਜਾ ਆਏ,
ਇੱਕ ਜਗ੍ਹਾ ਤੇ ਆ ਕੇ ਬੈਠੇ।
ਹੱਥ ਨ ਮੈਂ ਹੱਥ ਗੁਰੂ ਦਬਾਏ।
ਅਦੀਨਾ ਬੇਗ ਨੇ ਇੱਦਾਂ ਹੱਥ ਜੋੜੇ ਤੇ ਅੱਗੋਂ ਬਾਬਾ ਵਡਭਾਗ ਸਿੰਘ ਨੇ ਉਹਦੇ ਹੱਥਾਂ ਨੂੰ ਆਪਣੇ ਦੋਵਾਂ ਹੱਥਾਂ ਵਿੱਚ ਲਿਆ ਇੱਦਾਂ, ਤੇ ਨਾਲ ਲੈ ਕੇ ਤੁਰ ਪਏ।
ਨਵਾਬ ਕਹਿਓ ਤੁਮ ਪੀਰ ਹਮਾਰੇ।
ਅਦੀਨਾ ਬੇਗ ਕਹਿੰਦਾ ਬਾਬਾ ਜੀ ਤੁਸੀਂ ਸਾਡੇ ਪੀਰ ਹੋ।
ਗੁਰੂ ਕਈ ਇਮਾਨ ਸਲਾਮਤ ਦੀਦਾਰੇ।
ਤੇ ਅੱਗੋਂ ਬਾਬਾ ਵਡਭਾਗ ਸਿੰਘ ਜੀ ਬੋਲੇ, ਕਹਿਣ ਲੱਗੇ ਇਮਾਨ ਸਲਾਮਤ ਰਹੇ, ਯਾਨੀ ਕਿ ਇਮਾਨਦਾਰ ਰਹੀ, ਬੇਈਮਾਨ ਨਾ ਹੋਵੀ।
ਮਸਨਦ ਇੱਕ ਪੈ ਦੋਨੋ ਬਹੇ।
ਬਹਿ ਗਏ ਲਾਗੇ, ਦੋਵਾਂ ਦਾ ਆਸਣ ਲੱਗਾ ਸੀ ਇੱਕੋ ਤੇ ਬਹਿ ਗਏ।
ਆਪੇ ਆਪਣੇ ਸਭ ਦੁੱਖ ਕਹੇ।
ਅਦੀਨਾ ਬੇਗ ਆਪਣਾ ਦੁੱਖ ਦੱਸਣ ਲੱਗਾ ਤੇ ਬਾਬਾ ਵਡਭਾਗ ਸਿੰਘ ਜੀ ਆਪਣਾ ਦੁੱਖ ਦੱਸਣ ਲੱਗੇ।
ਨਵਾਬ ਕਹੀ ਹਮ ਮੁਲਕ ਦਿਵਾਵੋ।
ਅਦੀਨਾ ਬੇਗ ਕਹਿੰਦਾ ਬਾਬਾ ਜੀ ਮੇਰਾ ਮੁਲਕ ਦਵਾ ਦਿਓ, ਮੈਂ ਜਲੰਧਰ ਦਾ ਕਿਸੇ ਸਮੇਂ ਨਵਾਬ ਹੁੰਦਾ ਸਾਂ, ਕਦੇ ਮੇਰੀ ਵੀ ਗੁੱਡੀ ਚੜ੍ਹਦੀ ਹੁੰਦੀ ਸੀ, ਕਦੇ ਮੇਰਾ ਵੀ ਬੜਾ ਵਧੀਆ ਉੱਥੇ ਸਤਿਕਾਰ ਸੀ, ਹੁਣ ਮੇਰੀ ਹਾਲਤ ਵੇਖੋ ਕਿਹੋ ਜਿਹੀ ਬਣੀ ਪਈ ਹੈ, ਗਰੀਬੜਿਆਂ ਵਾਲੀ। ਬਾਬਾ ਜੀ ਮੇਰਾ ਰਾਜ ਮੈਨੂੰ ਵਾਪਸ ਦਵਾ ਦਿਓ।
ਤੁਮ ਹੋ ਪੀਰ ਹਮ ਮੁਰੀਦ ਬਣਾਵੋ।
ਤੁਸੀਂ ਸਾਡੇ ਪੀਰ ਹੋ, ਮੈਨੂੰ ਆਪਣਾ ਮੁਰੀਦ ਬਣਾ ਲਓ।
ਦੋਹਰਾ ਕਰਤਾਰਪੁਰੇ ਜਿਤਨੀ ਕਰੀ ਪਠਾਣਨ ਜਲੰਧਰ ਵਾਲ।
ਬਾਬਾ ਵਡਭਾਗ ਸਿੰਘ ਜੀ ਨੇ ਅੱਗੋਂ ਆਖਿਆ ਵੀ ਕਰਤਾਰਪੁਰ ਸਾਹਿਬ ਆ ਕੇ ਜਿਹੜੀ ਪਠਾਣਾ ਨੇ ਕੀਤੀ ਨਾਸਰ ਅਲੀ ਨੇ, ਤੂੰ ਇਹ ਮੈਨੂੰ ਲਿਖਤ ਕਰਕੇ ਦੇ, ਕੀ ਲਿਖਾਉਣਾ ਦੱਸਦੇ ਨੇ।
ਕਰੋ ਕਤਲ ਜਲੰਧਰ ਤੂੰ ਲਿਖ ਦੇ ਨਿਜ ਹੱਥ ਨਾਲ।
ਜਿਵੇਂ ਉਹਨੇ ਕਰਤਾਰਪੁਰ ਕਤਲ ਕੀਤਾ ਨਾ ਆ ਕੇ ਨਾਸਰ ਅਲੀ ਨੇ, ਗਲੀਆਂ ਵਿੱਚ ਆ ਕੇ ਉਹਨੇ ਬੱਚਿਆਂ ਤੱਕ ਨੂੰ ਵੀ ਮਾਰ ਮੁਕਾਇਆ ਸੀ, ਥੰਮ ਸਾਹਿਬ ਨੂੰ ਸਾੜਿਆ ਸੀ। ਵਡਭਾਗ ਸਿੰਘ ਕਹਿੰਦਾ ਤੂੰ ਮੈਨੂੰ ਲਿਖ ਕੇ ਦੇ ਕਿ ਉਹ ਹੀ ਹਾਲਤ ਜੋ ਕਰਤਾਰਪੁਰ ਸਾਹਿਬ ਦੀ ਉਹਨੇ ਕੀਤੀ ਮੈਂ ਜਲੰਧਰ ਦੀ ਕਰਨੀ ਹੈ। ਜਲੰਧਰ ਦਾ ਪੂਰਾ ਸ਼ਹਿਰ ਕਤਲ ਕਰਕੇ ਰੱਖ ਦੇਣਾ ਮਲੇਛਾਂ ਦਾ, ਇਹ ਮੈਨੂੰ ਲਿਖ ਕੇ ਦੇ ਰਿਹਾ। ਇਹ ਨਾ ਆਖੀ ਵੀ ਚਲੋ ਜੀ ਮੇਰਾ ਸ਼ਹਿਰ ਹੈ ਨਾ ਉਜਾੜੋ, ਕਹਿੰਦੇ ਦੇ ਦਿਆਂਗੇ ਤੈਨੂੰ ਪਰ ਮੇਰੀ ਇਹ ਸ਼ਰਤ ਹੈ ਲਿਖਤ ਕਰਕੇ ਦੇ, ਮੈਂ ਪੂਰਾ ਜਲੰਧਰ ਸਾੜ ਕੇ ਸਵਾਹ ਕਰਨਾ, ਉਥੋਂ ਦੇ ਲੋਕਾਂ ਨੂੰ ਮਾਰ ਮੁਕਾਉਣਾ।
ਚੋ ਪਈ ਨਾਸਰ ਅਲੀ ਕੋ ਫੂਕੋ ਤਿਮਈ।
ਕਹਿੰਦੇ ਜਿਵੇਂ ਉਹਨੇ ਥੰਮ ਸਾਹਿਬ ਆ ਕੇ ਫੂਕਿਆ ਸੀ ਨਾ, ਸੰਸਕਾਰ ਕੀਤਾ, ਅੱਗ ਲਾਈ ਹੈ, ਮੈਂ ਨਾਸਰ ਅਲੀ ਨੂੰ ਉਦਾਂ ਫੂਕਾਂਗਾ
ਉਹਨੇ ਫੂਕੇ ਉਹ ਥੰਮ ਕੋ ਜਿਵੇਂ
ਉਹਨੇ ਥੰਮ ਸਾਹਿਬ ਸਾੜਿਆ ਜਿਹਨੂੰ ਵੇਖ ਕੇ ਮੇਰੇ ਪੰਜਵੇਂ ਪਾਤਸ਼ਾਹ ਮੈਨੂੰ ਚੇਤੇ ਆਉਂਦੇ ਸੀ ਉਹ ਥੰਮ ਸਾਹਿਬ ਜਿਵੇਂ ਉਹਨੇ ਸਾੜਿਆ ਉਦਾਂ ਉਸ ਪਾਪੀ ਨਾਸਰ ਅਲੀ ਨੂੰ ਸਾੜਨਾ
ਜਿਉਂ ਤੈਂ ਗਊ ਪਠਾਨਨ ਕਾਈ
ਉਹਨਾਂ ਨੇ ਗਾਵਾਂ ਮਾਰੀਆਂ ਕਰਤਾਰਪੁਰ ਸਾਹਿਬ ਆ ਕੇ ਗਾਵਾਂ ਮਾਰ ਕੇ ਕਰਤਾਰਪੁਰ ਸਾਹਿਬ ਦੇ ਮੰਦਰਾਂ ਵਿੱਚ ਸੁੱਟੀਆਂ ਨੇ
ਮੈਂ ਊਹਾਂ ਦਿਓ ਸੂਰ ਜਲਾਈ
ਮੈਂ ਸੂਰ ਵੱਢ ਕੇ ਉਹਨਾਂ ਦੀਆਂ ਮਸੀਤਾਂ ਵਿੱਚ ਸੁੱਟਣੇ ਜਿਨ੍ਹਾਂ ਮਲੇਛਾਂ ਨੇ ਇਹੋ ਜਿਹੇ ਪਾਪ ਕੀਤੇ ਹਨ
ਜਲੰਧਰ ਮੁਸਲੇ ਕਤਲੇ ਕਰੋ
ਜਲੰਧਰ ਦੇ ਜਿਤਨੇ ਮੁਸਲਮਾਨ ਨੇ ਮੈਂ ਸਾਰੇ ਕਤਲ ਕਰਕੇ ਰੱਖ ਦਿਆਂਗਾ
ਫਿਰ ਟਰਾਵੇਂ ਮੈਂ ਨੈ ਟਰੂ
ਤੂੰ ਹੁਣੇ ਮੇਰੇ ਨਾਲ ਗੱਲ ਖੋਲ ਲੈ ਦੀਨਾ ਬੇਗ ਮੁੜ ਕੇ ਤੂੰ ਉਦੋਂ ਕਹਿ ਜੀ ਛੱਡ ਦਿਓ ਮੈਂ ਨੀ ਛੱਡਣੇ ਫਿਰ ਮੈਂ ਨੀ ਟਾਲਾ ਵੱਟਣਾ
ਹਿੰਦਵਾਨੀ ਜਿਮ ਮੁਗਲਾਨੀ ਫੜਾਓ
ਕਹਿਣ ਲੱਗਾ ਉਹਨੇ ਹਿੰਦੂ ਇੱਥੇ ਜਿਹੜੀਆਂ ਕਰਤਾਰਪੁਰ ਸਾਹਿਬ ਦੀਆਂ ਬੀਬੀਆਂ ਸਨ ਮਾਈਆਂ ਉਹਨੇ ਉਹਨਾਂ ਨੂੰ ਵੀ ਬੇਆਬਰੂ ਕੀਤਾ ਉਹਨਾਂ ਨੂੰ ਵੀ ਮਾਰਿਆ ਉਹਦਾ ਦੰਡ ਵੀ ਜਲੰਧਰ ਵਾਲਿਆਂ ਨੂੰ ਭੋਗਣਾ ਪਵੇਗਾ
ਚੂੜਨ ਕੋ ਮੈਂ ਪਠਾਨੀ ਕਰਾਂ
ਉਹਨਾਂ ਨੂੰ ਚੰਡਾਲਾਂ ਦੇ ਹਵਾਲੇ ਕਰਾਂਗਾ ਉਹਨਾਂ ਦੇ ਭਰਤਿਆਂ ਮੁਸਲਮਾਨਾਂ ਨੂੰ ਮਾਰ ਕੇ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹ ਚੰਡਾਲਾਂ ਦੇ ਹਵਾਲੇ ਕੀਤੀਆਂ ਜਾਣਗੀਆਂ
ਕਸਮ ਸਾਤ ਮੋਕੋ ਲਿਖ ਦੇ
ਆ ਲਿਖ ਇੱਥੇ ਅਦੀਨਾ ਬੇਗ ਨਾਲ ਕਸਮ ਖਾ ਕੁਰਾਨੇ ਪਾਕ ਦੀ ਕਿ ਤੂੰ ਆਪਣੇ ਇਸ ਇਕਰਾਰ ਤੇ ਪੱਕਾ ਰਹੇਗਾ
ਮੁਲਕ ਦੁਆਬਾ ਮੈਂ ਤੋਲੇ ਹੋ
ਤੇ ਜਿੰਨਾ ਦੁਆਬੇ ਦਾ ਮੁਲਕ ਜਲੰਧਰ ਦੇ ਅਧੀਨ ਹੈ ਉਹ ਮੈਂ ਤੈਨੂੰ ਦਿਆਂਗਾ
ਪਹਿਲੋਂ ਦੀ ਮੈਂ ਦਿਓ ਚੜਾਈ
ਤੇ ਵੀ ਮੇਰਾ ਬਚਨ ਰਿਹਾ ਪਹਿਲਾਂ ਤੈਨੂੰ ਤੇਰਾ ਇਲਾਕਾ ਦਵਾਵਾਂਗਾ ਪੂਰਾ ਦੁਆਬਾ ਤੇਰਾ ਹੋਵੇਗਾ
ਪਾਛੇ ਹਮਰੋ ਮਨ ਪਤੀ ਆਈ
ਪਰ ਬਾਅਦ ਵਿੱਚ ਮੇਰਾ ਮਨ ਪ੍ਰਸੰਨ ਕਰਨਾ ਕਿਉਂਕਿ ਮੈਂ ਜਲੰਧਰ ਦੇ ਨਾਸਰ ਅਲੀ ਨੂੰ ਫੂਕਣਾ ਤੇ ਜਲੰਧਰ ਫੂਕਣਾ ਹੈ
ਦੋਹਰਾ ਬੜ ਭਾਗ ਸਿੰਘ ਜੋ ਕਈ ਸੋ ਉਨ ਲੀ ਨੀ ਮਾਨ
ਅਦੀਨਾ ਬੇਗ ਕਹਿਣ ਲੱਗਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਇਸੇ ਤਰ੍ਹਾਂ ਹੋਵੇਗਾ ਮੈਂ ਲਿਖਤ ਕਰ ਦਿੰਦਾ ਬਕਾਇਦਾ ਆਪਣੇ ਦਸਤਖਤ ਕਰਕੇ ਲਿਖਤ ਕੀਤੀ
ਖਾਈ ਕਸਮ ਕੁਰਾਨ ਕੀ ਸਾਬਤ ਰੱਖੋ ਇਮਾਨ
ਇਹਨੇ ਕੁਰਾਨ ਦੀ ਕਸਮ ਖਾਧੀ ਤੇ ਕਹਿੰਦਾ ਮੈਂ ਆਪਣਾ ਇਮਾਨ ਸਾਬਤ ਰੱਖਾਂਗਾ ਬਾਬਾ ਵਡਭਾਗ ਸਿੰਘ ਜੀ ਨੇ ਖਾਲਸੇ ਨੂੰ ਬੇਨਤੀ ਭੇਜੀ ਖਾਲਸਾ ਬਾਬਾ ਵਡਭਾਗ ਸਿੰਘ ਜੀ ਦਾ ਬਚਨ ਸੁਣ ਕੇ ਉਹਨਾਂ ਦਾ ਸਤਿਕਾਰ ਕਰਦਿਆਂ ਉਹਨਾਂ ਦੇ ਕੋਲ ਪਹੁੰਚਿਆ ਤੇ ਜਲੰਧਰ ਤੇ ਜਿਵੇਂ ਖਾਲਸੇ ਨੇ ਫਤਿਹ ਪ੍ਰਾਪਤ ਕੀਤੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗੁਰੂ ਪੰਥ ਦਾ ਇਤਿਹਾਸ ਹੈ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ
ਆਧਾਰ
ਹੇ ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ।